धनवाके गुरु साहिब जियो गगन दमामा बजो परयो निशान काओ खेत जो मांडयो सूरमा अब जुजन को दाओ सूरा सो पहचानिए लरे दिन के खेत पुर्जा कट मरे कबहूं ना छाड़े खेत पुर्जा कट मरे कबहूं ना छाड़े खेत परम सम्मान योग सतगुरु गुरु ग्रंथ साहिब सच्चे पातशाह जी दी पावन पवित्र चरण शरण विच सोभायमान गुरु सवारे सत संगी जनो अज आप जी उस महान शहीद दी याद विच ए पावन पवित्र दिन समर्पित कर रहे हो जिन्ना ने गुरु धाम दी बेदबी करन वालियां नू अपना सिर तली ते टिका के गुरु रामदास जी दे दरबार विच्चों बाहर कढ़िया आओ तन गुरु ग्रंथ साहिब कृपा करे गुरु ग्रंथ साहिब दे शब्द दी रोशनी विच मौत शहादत और कुर्बानी दी विचार आपां कर सकिए आप जी बख्शो आशीष गुरु बख्शी फतेह प्रवान करो जी वाहिगुरु जी का खालसा वाहिगुरु जी की फतेह अमृत गुरबाणी दा कीर्तन आप जी ने सरवण कीता है और उस तो बाद जो तन तन बाबा दीप सिंह जी सेवा सोसाइटी वालों बाबा जी दी शहादत दा दिन मनाया जा रहा है वख वख बुलारियां ने अपने वालों सतगुरु दी पै पामनी विच रह के आप नाल विचार सांझे कीते ने सिखी दे अंदर शहीद दा बहुत उच्चा दर्जा है शहीद कर्म खंड दा वसनीक है शहीद प्रभु दे चरणा विच ओत पोत अभेद है ਸ਼ਹੀਦ ਦੇ ਉੱਤੇ ਜਨਮ ਅਤੇ ਮਰਨ ਦੀ ਕੋਈ ਪਾਬੰਦੀ ਨਹੀਂ। ਅੰਮ੍ਰਿਤ ਬਾਣੀ ਵਿੱਚ ਇਹ ਬਚਨ ਆਪ ਪੜ੍ਹਦੇ ਹੋ ਕਿ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲਸੂਰ। ਕਿਹੜੇ ਸੂਰਮੇ ਤਿੰਨ ਮੈਂ ਰਾਮ ਰਹਿਆ ਭਰਪੂਰ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕੈ ਰਾਮ ਵਸੈ ਮਨ ਮਾਹੇ। ਉਹ ਪ੍ਰਭੂ ਪਿਆਰੇ ਜਿਹੜੇ ਕਰਮ ਖੰਡ ਦੇ ਵਸਨੀਕ ਨੇ, ਅਤੇ ਇੱਕ ਗੱਲ ਯਾਦ ਰੱਖਿਓ ਕਿ ਜਪਜੀ ਸਾਹਿਬ ਜੀ ਦੇ ਪੰਜ ਖੰਡ ਨੇ, ਬਾਕੀ ਤਿੰਨ ਖੰਡਾਂ ਦੀ ਇੱਕ ਇੱਕ ਪੌੜੀ ਏ, ਪਰ ਸੱਚ ਖੰਡ ਅਤੇ ਕਰਮ ਖੰਡ ਜਿਹੜੇ ਨੇ ਉਹ ਇੱਕੋ ਪੌੜੀ ਵਿੱਚ ਦੋਨੋਂ ਖੰਡ ਨੇ। ਫਿਰ ਬੇਨਤੀ ਸਮਝਿਓ, ਧਰਮ ਖੰਡ ਦੀ ਪੌੜੀ ਅਲੈਦਾ ਹੈ, ਗਿਆਨ ਖੰਡ ਦੀ ਪੌੜੀ ਵੱਖਰੀ ਹੈ, ਸ਼ਰਮ ਖੰਡ ਦੀ ਪੌੜੀ ਵੱਖਰੀ ਹੈ, ਕਰਮ ਖੰਡ ਅਤੇ ਸੱਚ ਖੰਡ ਦੋਨੋਂ ਖੰਡ ਜਿਹੜੇ ਨੇ ਉਹ ਇੱਕੋ ਪੌੜੀ ਵਿੱਚ ਦਰਜ ਕੀਤੇ ਨੇ। ਕਿਉਂਕਿ ਜਿਹੜਾ ਕਰਮ ਖੰਡ ਦਾ ਵਸਨੀਕ ਹੈ ਉਸ ਲਈ ਸੱਚ ਖੰਡ ਦੇ ਦਰਵਾਜ਼ੇ ਕਦੀ ਵੀ ਬੰਦ ਨਹੀਂ ਹੁੰਦੇ, ਦੋਨੋਂ ਇੱਕੋ ਪੌੜੀ ਵਿੱਚ ਨੇ। ਸਿੱਖੀ ਵਿੱਚ ਸ਼ਹਾਦਤ ਹੈ ਕਿ, ਸੰਖੇਪ ਸ਼ਬਦਾਂ 'ਚ ਬੇਨਤੀ ਕਰਾਂ ਕਿ ਸਿੱਖੀ ਹੈ ਕਿ, ਸਿੱਖੀ ਦੀ ਬੁਨਿਆਦ ਸਿਮਰਨ ਹੈ, ਅਤੇ ਸਿੱਖੀ ਦੇ ਮਹੱਲ ਦਾ ਕਲਸ਼ ਜਿਹੜਾ ਉਹ ਸ਼ਹਾਦਤ ਹੈ। ਸਿੱਖੀ ਦੀ ਬੁਨਿਆਦ ਇਬਾਦਤ ਹੈ, ਸਿੱਖੀ ਦਾ ਫਲ ਸ਼ਹਾਦਤ ਹੈ, ਸਿੱਖੀ ਦੀਆਂ ਜੜ੍ਹਾਂ ਵਿੱਚ ਸਿਮਰਨ ਹੈ, ਅਤੇ ਸਿਮਰਨ ਵਾਲਾ ਹਿਰਦਈ ਆਪਣਾ ਸਿਰ ਤਲੀ ਦੇ ਉੱਤੇ ਰੱਖ ਕੇ ਤੁਰ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਬੇਨਤੀਆਂ ਕਰਨੀਆਂ ਨੇ ਕਿ ਗੁਰੂ ਜੀ ਨੇ ਸੂਰਮੇ ਦੀ ਪਰਿਭਾਸ਼ਾ ਕੀ ਦਿੱਤੀ ਹੈ। ਆਪ ਜੀ ਬਾਣੀ ਪੜ੍ਹਨ ਵਾਲੇ ਸੱਜਣ ਹੋ, ਦੋ ਸ਼ਬਦ ਅਸੀਂ ਬਾਣੀ ਵਿੱਚੋਂ ਪੜ੍ਹਨੇ ਹਾਂ ਕਿ ਇੱਕ ਲੋਕ ਉਹ ਸੂਰਮੇ ਆਪਣੇ ਆਪ ਨੂੰ ਸੰਸਾਰ ਵਿੱਚ ਆਖਾਂਦੇ ਨੇ ਜਿਹੜੇ ਆਪਣੇ ਬਾਹੂਬਲ ਨਾਲ ਸੰਸਾਰ ਨੂੰ ਵਿਜੈ, ਸੰਸਾਰ ਨੂੰ ਜਿੱਤਣਾ ਚਾਹੁੰਦੇ ਨੇ। ਅਤੇ ਗੁਰੂ ਅਤੇ ਸੂਰਮੇ ਕੇਵਲ ਉਹ ਨਹੀਂ ਜਿਨ੍ਹਾਂ ਕੋਲ ਬਾਹੂਬਲ ਹੈ, ਗੁਰੂ ਕਾ ਸਿੱਖ ਉਹ ਸੂਰਮਾ ਹੈ ਜਿਹਨੇ ਪਹਿਲਾਂ ਆਪਣੇ ਅੰਦਰ ਨੂੰ ਜਿੱਤਿਆ। ਅੰਦਰ ਨੂੰ ਜਿੱਤਣ ਵਾਲਾ ਹੀ ਤਨ ਦਾ ਠੀਕਰਾ ਭੰਨ ਸਕਦਾ ਹੈ। ਸਤਿਗੁਰੂ ਕੀ ਬਾਣੀ ਵਿੱਚੋਂ ਅਸੀਂ ਬਚਨ ਪੜ੍ਹੀਏ, ਹਜ਼ੂਰ ਨੇ ਭਗਤ ਦੀ, ਸੰਤ ਦੀ, ਗੁਰਸਿੱਖ ਦੀ ਜਦੋਂ ਮਰਿਆਦਾ ਦੱਸੀ ਤਾਂ ਉੱਥੇ ਹਜ਼ੂਰ ਨੇ ਕਿਹਾ, ਕੌਣ ਹੈ ਭਗਤ, ਕੌਣ ਹੈ ਗੁਰੂ ਕਾ ਸੂਰਮਾ, ਕੌਣ ਹੈ ਸਿੱਖ। ਆਪ ਜੀ ਗੁਰੂ ਅਮਰਦਾਸ ਜੀ ਦੇ ਬਚਨ ਪੜ੍ਹਦੇ ਹੋ, ਉਹਨਾਂ ਨੇ ਭਗਤ ਦਾ ਮਾਰਗ ਜਿਹੜਾ ਹੈ ਉਹ ਫੁੱਲਾਂ ਦੀ ਸੇਜ ਦਾ ਮਾਰਗ ਨਹੀਂ, ਭਗਤ ਦਾ ਮਾਰਗ ਸੰਸਾਰ ਦੇ ਐਸ਼ੋ ਆਰਾਮ ਦਾ ਮਾਰਗ ਨਹੀਂ, ਸੰਤ ਦਾ ਮਾਰਗ ਦੁਨੀਆਂ ਦੇ ਇੰਦਰੀਆਂ ਦੇ ਸੁੱਖ ਭੋਗਣ ਦਾ ਮਾਰਗ ਨਹੀਂ, ਸੰਤ ਦਾ ਮਾਰਗ ਤਾਂ ਸੂਲਾਂ ਦੀ ਸੇਜ ਅਤੇ ਖੰਡੇ ਦੀ ਤਾਰ ਉੱਪਰ ਚੱਲਣਾ। ਜੋ ਬਾਣੀ ਨੇ ਮੰਨਿਆ, ਅਸੀਂ ਬਚਨ ਪੜ੍ਹਦੇ ਹਾਂ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਸੌਖਾ ਰਸਤਾ ਨਹੀਂ ਬਿਰਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਮਾਰਗ ਕਿਹੜਾ ਹੈ ਖੰਡੇ ਤਾਰ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਅਸਲ ਵਿੱਚ ਉਹ ਭਗਤ ਹੈ ਗੁਰਪ੍ਰਸਾਦੀ ਜਿਨੀ ਆਪ ਤਜਿਆ, ਆਪਣੀ ਖੌਂ ਨੂੰ ਛੱਡ ਦਿੱਤਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਇੱਥੇ ਵਾਸ਼ਨਾ ਦਾ ਅਰਥ ਦੁਨਿਆਵੀ ਵਾਸ਼ਨਾ ਨਹੀਂ, ਇੱਥੇ ਅਰਥ ਹੈ ਸੁਗੰਧੀ, ਜਿਸ ਅੰਦਰ ਨਾਮ ਦੀ ਸੁਗੰਧੀ ਸਮਾ ਗਈ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਨੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਸੇਵਕ ਕੌਣ ਕਹਿ, ਗੁਰੂ ਸਾਹਿਬ ਦੀ ਬਾਣੀ ਵਿੱਚ ਬਚਨ ਆਉਂਦਾ ਹੈ, ਸਾਹਿਬ ਕਹਿੰਦੇ ਨੇ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੈ ਉਤਾਰ, ਸਤਿਗੁਰ ਕਾ ਭਾਣਾ ਮਨ ਲਹਿ, ਸ਼ਬਦ ਰੱਖੇ ਉਰਤਾਰ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਬਾਬਾ ਫਰੀਦ ਜੀ ਦੇ ਬਚਨ ਪੜ੍ਹਨੇ ਹਨ। ਹਾਲਾਂ ਉਹ ਸੂਫੀ ਦਰਵੇਸ਼ ਪੰਜ ਵਕਤ ਦੀ ਨਮਾਜ਼ ਦੀ ਗੱਲ ਕਰਦੇ ਨੇ, ਮਸੀਤ ਦੀ ਗੱਲ ਕਰਦੇ ਨੇ, ਉਹ ਨਿਮਾਣੀਆਂ ਗੋਰਾਂ ਦੀ ਗੱਲ ਕਰਦੇ ਨੇ, ਪਰ ਜਦੋਂ ਉਹ ਪਰਮਾਰਥ ਕਮਾਨ ਦੀ ਗੱਲ ਕਰਦੇ ਨੇ ਤਾਂ ਕਹਿੰਦੇ ਨੇ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਖੰਨਿਓ ਤਿੱਖੀ ਹੈ ਬਹੁਤ ਬਰੀਕ ਹੈ ਜਿਸ ਮਾਰਗ ਦਾ ਪਾਂਧੀ ਬਾਬਾ ਫਰੀਦ ਜੀ ਨੇ। ਪਹਿਲੀ ਬੇਨਤੀ ਕਿ ਸਤਿਗੁਰੂ ਨੇ ਆਪਣੇ ਸਿੱਖ ਨੂੰ ਆਤਮਕ ਜੇਤੂ ਸੂਰਮਾ ਬਣਾਇਆ। ਕਹਿਣ ਲੱਗੇ ਸਿੱਖਾਂ ਕਿ ਬਾਣੀ ਦੇ ਨਾਲ, ਸ਼ਾਸਤਰ ਦੇ ਨਾਲ, ਸ਼ਬਦ ਦੇ ਨਾਲ ਆਪਣੇ ਅੰਦਰ ਨੂੰ ਜਿੱਤੀ ਅਤੇ ਸ਼ਸਤਰ ਦੇ ਨਾਲ ਤੂੰ ਦੁਸ਼ਮਣ 'ਤੇ ਫਤਿਹ ਪਾਈ। ਸ਼ਬਦ ਨਾਲ ਅੰਦਰ ਦੇ ਦੁਸ਼ਮਣ ਜਿੱਤੇ ਜਾਣਗੇ ਅਤੇ ਚੇਤੇ ਰੱਖੀ ਸ਼ਸਤਰ ਦੇ ਨਾਲ ਬਾਹਰ ਦੇ ਦੁਸ਼ਮਣ ਜਿੱਤੇ ਜਾਣਗੇ। ਅਤੇ ਜਿਸ ਨੇ ਅੰਦਰ ਨੂੰ ਜਿੱਤ ਲਿਆ ਮੇਰੇ ਗੁਰੂ ਨੇ ਉਹਨੂੰ ਸੰਸਾਰ ਜੇਤੂ ਸੂਰਮੇ ਦੀ ਪਦਵੀ ਦਿੱਤੀ ਹੈ। ਅਸੀਂ ਬਚਨ ਪੜ੍ਹਦੇ ਹਾਂ ਕਿ ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਬਿਪੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਜਗਤ ਜੇਤੂ ਸੂਰਮਾ ਜਿਹਨੇ ਆਪਣੇ ਮਨ ਨੂੰ ਜਿੱਤਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਦਰ ਜਿੱਤਣ ਵਾਲਿਆਂ ਦੀ ਕਹਾਣੀ ਬਾਣੀ ਵਿੱਚ ਦਿੱਤੀ ਹੈ। ਕਹਿਣ ਲੱਗੇ ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਕੋਈ ਹੈ ਬਲਵਾਨ ਕਿ ਜਿਹਨੇ ਆਪਣੇ ਅੰਦਰ ਦੇ ਪੰਜ ਇਹਨਾਂ ਵੈਰੀਆਂ ਉੱਤੇ ਫਤਿਹ ਪਾਈ ਹੋਵੇ। ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਹੈ ਕਲੀ ਰੇ। ਇਸ ਸੰਸਾਰ ਵਿੱਚ ਉਹ ਹੀ ਪੂਰਾ ਹੈ ਜਿਸ ਨੇ ਆਪਣੇ ਅੰਦਰ ਦੇ ਦੁਸ਼ਮਣਾਂ ਉੱਤੇ ਫਤਿਹ ਪਾ ਲਈ। ਗੁਰਮੁਖੋ, ਸ਼ਹਾਦਤ ਦੀ ਜਦੋਂ ਗੱਲ ਸ਼ੁਰੂ ਕਰਨੇ ਹਾਂ, ਪਹਿਲਾ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਹਾਦਤ ਸੰਬੰਧੀ ਕਿਹਾ ਹੈ ਕਿ ਸ਼ਹਾਦਤ ਪ੍ਰਾਪਤ ਕਰਨ ਵਾਲੇ ਦਾ ਜੀਵਨ ਕੀ ਹੈ। ਉਹਨਾਂ ਦੀ ਇਹ ਤੁੱਕ ਆਪ ਕਈ ਵਾਰੀ ਸਰਵਣ ਕਰਦੇ ਹੋ ਕਿ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਬਣਾ, ਸਬਰ ਸਿਦਕ, ਅਤੇ ਅਗਲਾ ਸ਼ਬਦ ਹੈ ਸ਼ਹੀਦ, ਕਿ ਜਿਹੜਾ ਸ਼ਹੀਦ ਹੋਣ ਤੁਰਿਆ ਸੱਚ ਜਾਣੋ ਉਹ ਪਹਿਲਾਂ ਆਪਣੇ ਆਪ ਨੂੰ ਸ਼ਬਦ ਵਿੱਚ ਮਾਰ ਦਿੰਦਾ ਹੈ। ਸ਼ਬਦ ਵਿੱਚ ਮਰੇ ਹੋਏ ਹੀ ਆ ਸੰਸਾਰ ਦੀ ਮੌਤ ਦੀ ਪਰਵਾਹ ਨਹੀਂ ਕਰਦੇ। ਸਾਹਿਬ ਨੇ ਫੁਰਮਾਇਆ, ਕਹਿਣ ਲੱਗੇ ਮੁਰਦਾ ਹੋਏ ਮੁਰੀਦ ਨਾ ਗੱਲੀ ਖੋਵਣਾ, ਸਬਰ ਸਿਦਕ ਸ਼ਹੀਦ, ਅਤੇ ਸ਼ਹੀਦ ਕੌਣ ਹੈ ਜਿਹੜਾ ਭਰਮ ਭਉ ਖੋਵਣਾ, ਡਰ ਤੋਂ ਮੁਕਤ ਹੈ। ਮੌਤ ਹਰ ਇੱਕ ਨੂੰ ਆਉਣੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਇੱਥੇ ਸਿਰਫ ਇੱਕ ਬੇਨਤੀ ਰੋਕ ਕੇ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਦੀ ਰੋਸ਼ਨੀ ਥੱਲੇ, ਕਿਉਂਕਿ ਜਿਸ ਮਹਾਨ ਜਰਨੈਲ ਨੂੰ, ਸ਼ਹੀਦ ਮਿਸਲ ਦੇ ਪਹਿਲੇ ਆਗੂ ਨੂੰ, ਟਕਸਾਲ ਦੇ ਪਹਿਲੇ ਆਗੂ ਦੀ ਆਪਾਂ ਗੱਲ ਕਰਨੇ ਹਾਂ, ਉਸ ਮਹਾਨ ਸ਼ਹੀਦ ਨੇ ਜੇ ਆਪਣੇ ਹੱਥ ਵਿੱਚ ਪਕੜ ਕੇ 18 ਸਿਰ ਦਾ ਖੰਡਾ ਵਾਹਿਆ ਹੈ ਅਤੇ ਉਹਨੇ ਕਈ ਦਹਾਕੇ ਬੈਠ ਕੇ ਆਪਣੀ ਕਲਮ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਲਿਖੀ ਹੈ। ਚਾਰ ਸਵਰੂਪ ਬਾਬਾ ਦੀਪ ਸਿੰਘ ਜੀ ਨੇ, ਆਪਨੇ ਸਰਵਣ ਕੀਤਾ ਹੁਣੇ, ਆਪਣੇ ਕਰ ਕਮਲਾਂ ਦੇ ਨਾਲ ਲਿਖੇ ਨੇ। ਉਸ ਮਹਾਨ ਸ਼ਹੀਦ ਦੇ ਜੀਵਨ ਵਿੱਚ ਆਉਣ ਤੋਂ ਪਹਿਲਾਂ ਮੌਤ ਦੇ ਸੰਬੰਧੀ ਇੱਕ ਅਰਜ਼ ਜ਼ਰੂਰ ਕਰਨੀ ਚਾਹੁੰਦਾ ਹਾਂ। ਮਰਨਾ ਆਪਾਂ ਸਾਰੇ ਹਾਂ ਕਿ ਕੁਦਰਤ ਦਾ ਕਾਦਰ ਦਾ ਇਹ ਅਟਲ ਨੇਮ ਹੈ ਕਿ ਜਿਹੜਾ ਇਸ ਧਰਤੀ 'ਤੇ ਪੈਦਾ ਹੋਇਆ ਹੈ ਉਹਨੇ ਮਰਨਾ ਜ਼ਰੂਰ ਹੈ, ਪਰ ਗੁਰਮੁਖੋ ਚੇਤੇ ਰੱਖਿਓ ਮਰਨ ਮਰਨ ਵਿੱਚ ਬੜਾ ਅੰਤਰ ਜੇ। ਸਤਿਗੁਰੂ ਦੀ ਬਾਣੀ ਆਪ ਪੜ੍ਹਦੇ ਹੋ, ਮੌਤ ਇੱਕ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਇਹਨੂੰ ਪਰਮਾਤਮਾ ਦਾ ਗੁੱਸਾ, ਪਰਮਾਤਮਾ ਦਾ ਕੋਈ ਸਰਾਪ, ਪਰਮਾਤਮਾ ਦਾ ਕਹਿਰ ਨਾ ਸਮਝੀਏ। ਮੌਤ ਤਾਂ ਇੱਕ ਰੱਬ ਦੀ ਦਿੱਤੀ ਹੋਈ ਦਾਤ ਹੈ, ਕਿਉਂਕਿ ਹਰ ਮੌਤ ਜਿਹੜੀ ਉਹ ਨਵੇਂ ਜੀਵਨ ਨੂੰ ਜਨਮ ਦਿੰਦੀ ਹੈ। ਇੱਥੇ ਅਰਜ਼ ਕਰਾਂ, ਆ ਬਾਹਰ ਪੱਤ ਝੜ ਹੈ, ਰੁੱਖਾਂ ਦੇ ਪੱਤੇ ਟਾਹਣੀਆਂ ਤੋਂ ਝੜ ਚੁੱਕੇ ਨੇ, ਪਰ ਕੁਝ ਦਿਨਾਂ ਦੀ ਪੱਤ ਝੜ ਤੋਂ ਬਾਅਦ ਇੱਕ ਨਵੇਂ ਪੱਤਿਆਂ ਦੀਆਂ ਕਰੂੰਬਲਾਂ ਬਾਹਰ ਫੁੱਟਣੀਆਂ ਨੇ। ਹਰ ਸੱਚ ਦੇ ਸਾਹਮਣੇ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ ਤੋਂ ਬਾਅਦ ਚੇਤੇ ਰੱਖਿਓ ਸ਼ਹਾਦਤਾਂ ਦੇ ਕਾਫਲੇ ਤਿਆਰ ਹੋ ਜਾਂਦੇ ਨੇ। ਸਤਿਗੁਰੂ ਨੇ ਬਾਣੀ ਵਿੱਚ ਮੌਤ ਦੇ ਸੰਬੰਧੀ ਇੱਕ ਬਚਨ ਕਿਹਾ ਅਤੇ ਸ਼ਾਇਦ ਪਿਛਲੇ ਦਿਨੀ ਅਰਜ਼ ਕੀਤੀ ਸੀ, ਦੁਨੀਆਂ ਵਿੱਚ ਕੋਈ ਵੀ ਬੰਦਾ ਸਮਾਨਤਾ ਨਹੀਂ ਪੈਦਾ ਕਰ ਸਕਿਆ ਅਤੇ ਨਾ ਸਮਾਨਤਾ ਪੈਦਾ ਕਰ ਸਕੇਗਾ। ਮੈਂ ਬੰਦਾ ਸ਼ਬਦ ਵਰਤਿਆ, ਕੋਈ ਪੈਗੰਬਰ ਜਾਂ ਪੀਰ ਨਹੀਂ। ਸਾਡੇ ਸਮਾਜ ਦੀ ਬਣਤਰ ਹੈ, ਪੂਰਾ ਜ਼ੋਰ ਲੱਗਾ ਹੈ ਕਿ ਅਸੀਂ ਆਰਥਿਕ ਪੱਖ ਤੋਂ ਸੰਸਾਰ ਨੂੰ ਇੱਕ ਬਣਾ ਦੇਣਾ, ਕੋਈ ਗਰੀਬ ਨਹੀਂ ਹੋਵੇਗਾ। ਅਸੀਂ ਕਹਿੰਦੇ ਹਾਂ ਇੱਕੋ ਜਿਹਾ ਅਸੀਂ ਸਮਾਜ ਸਿਰਜਾਂਗੇ, ਇੱਕੋ ਜਿਹਾ ਲੋਕ ਹੋਣਗੇ, ਇੱਕੋ ਜਿਹੀ ਕਾਣੀ ਵੰਡ ਨਹੀਂ ਹੋਵੇਗੀ, ਸਭ ਕੁਝ ਇੱਕੋ ਜਿਹਾ ਹੋਵੇਗਾ। ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵੀ ਜੋਣ ਵਾਲਿਓ, ਇਹ ਕਦੀ ਹੋਇਆ ਨਹੀਂ, ਨਾ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਜੇ ਕੋਈ ਇਹ ਕਹਿੰਦਾ ਹੈ ਕਿ ਮੈਂ ਕਾਣੀ ਵੰਡ ਇਹ ਖਤਮ ਕਰ ਦੇਣੀ ਹੈ, ਸਭ ਕੋਲ ਇੱਕੋ ਜਿਹਾ ਸਭ ਕੋਈ ਧਨ ਪਦਾਰਥ ਹੋਵੇਗਾ, ਠੀਕ ਹੈ ਕਿ ਬਾਹਰ ਮੁਖੀ ਲੁੱਟ ਕਸੁੱਟ ਬੰਦ ਹੋ ਸਕਦੀ ਹੈ, ਪਰ ਇਸ ਗੱਲ ਨੂੰ ਚੇਤੇ ਰੱਖਿਓ ਜਿਨ੍ਹਾਂ ਦੇ ਭਾਗਾਂ ਵਿੱਚ ਰੱਬ ਨੇ ਕੁਝ ਨਹੀਂ ਲਿਖਿਆ, ਦੁਨੀਆਂ ਦਾ ਕੋਈ ਬੰਦਾ ਉਹਨਾਂ ਦੇ ਭਾਗਾਂ ਵਿੱਚ ਅਮੀਰੀ ਅਤੇ ਧਨ ਨਹੀਂ ਲਿਖ ਸਕਦਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਅਸੀਂ ਰੋਜ਼ ਪੜ੍ਹਦੇ ਹਾਂ, ਇੱਕ ਦਾਤੇ ਇੱਕ ਪੇਖਾਰੀ ਜੀ, ਪਰ ਉਲਾਮਾ ਨਹੀਂ ਦਿੱਤਾ, ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ ਤੇਰੇ ਆਪਣੇ ਕੌਤਕ ਨੇ। ਗੁਰੂ ਸਾਹਿਬ ਦਾ ਇੱਕ ਬਚਨ ਰੋਜ਼ ਪੜ੍ਹਿਆ ਜਾਂਦਾ, ਆਸਾ ਕੀ ਵਾਰ ਦੇ ਅਖੀਰਲੇ ਸ਼ਲੋਕ ਨੇ, ਕਹਿੰਦੇ ਨੇ ਪ੍ਰਭੂ ਕਿਵੇਂ ਅਸੀਂ ਕਹਿ ਲਾਂਗੇ ਵੀ ਸਾਰਾ ਸੰਸਾਰ ਇੱਕੋ ਜੈਸਾ ਬਣਾ ਲੈਣਾ, ਸੁਭਾ ਕਰਕੇ ਕਦੀ ਲੋਕ ਇੱਕੋ ਜਿਹੇ ਨਹੀਂ ਹੋਏ, ਸੁਭਾ ਤਾਂ ਪਿਓ ਪੁੱਤਰ ਦਾ ਕਦੀ ਇੱਕੋ ਜਿਹਾ ਨਹੀਂ ਹੋਇਆ। ਹਰਨਾਕਸ਼ ਕੁਝ ਕਹਿ ਰਿਹਾ ਅਤੇ ਪ੍ਰਹਿਲਾਦ ਕੁਝ ਕਹਿ ਰਿਹਾ ਸੀ, ਬਾਪ ਅਤੇ ਪੁੱਤਰ ਦਾ ਸੁਭਾ ਇੱਕੋ ਜਿਹਾ ਨਹੀਂ ਕਦੀ ਹੋਇਆ। ਇਨਸਾਨ ਦੇ ਹੱਥਾਂ ਦੇ ਚੱਕਰ ਚਿੰਨ੍ਹ, ਇਹਦੇ ਹੱਥਾਂ ਦੇ ਨਿਸ਼ਾਨ ਕਦੀ ਸਾਰਿਆਂ ਦੇ ਇੱਕੋ ਜਿਹੇ ਨਹੀਂ ਹੋਏ। ਸੁਭਾ ਕਰਕੇ ਇੱਕ ਨਹੀਂ, ਚੱਕਰ ਚਿੰਨ੍ਹ ਕਰਕੇ ਇੱਕ ਨਹੀਂ, ਕੱਦ ਕਾਠ ਕਰਕੇ ਇੱਕ ਨਹੀਂ, ਰੰਗ ਕਰਕੇ ਇੱਕ ਨਹੀਂ, ਗੁਣਾ ਕਰਕੇ ਇੱਕ ਨਹੀਂ, ਚੇਤੇ ਰੱਖਿਓ ਧਨ ਕਰਕੇ ਵੀ ਕਦੀ ਅਸੀਂ ਇੱਕ ਨਹੀਂ ਹੋ ਸਕਦੇ। ਇੱਕ ਰੱਬ ਨੇ ਦਾਤ ਪੈਦਾ ਕੀਤੀ ਹੈ ਜਿਹੜੀ ਸਮੁੱਚੀ ਮਾਨਵਤਾ ਵਿੱਚ ਸਮਾਨਤਾ ਪੈਦਾ ਕਰਦੀ ਹੈ। ਬੇਨਤੀ ਕਰਾਂ, ਆਸਾ ਕੀ ਵਾਰ ਦਾ ਸ਼ਲੋਕ ਹੈ, ਹਜ਼ੂਰ ਨੇ ਕਿਹਾ ਮਿੱਟੀ ਇੱਕ ਦੇ ਭਾਂਡੇ ਬਣੇ ਨੇ, ਪਰ ਇੱਕੋ ਚੱਕ 'ਤੇ ਤਿਆਰ ਹੋਏ, ਇੱਕ ਅੱਗ ਵਿੱਚ ਉਹ ਤਪੇ। ਇੱਕ ਮਿੱਟੀ ਦੇ ਭਾਂਡੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਾ ਦਿੱਤਾ, ਇੱਕ ਭਾਂਡੇ ਵਿੱਚ ਜ਼ਹਿਰ ਪਾ ਦਿੱਤਾ, ਭਾਂਡੇ ਇੱਕ ਮਿੱਟੀ ਦੇ ਨੇ ਪਰ ਦੋਨਾਂ ਅੰਦਰ ਦਾਤ ਇੱਕੋ ਜੀ ਨਹੀਂ। ਸਾਹਿਬ ਨੇ ਬਚਨ ਕੀਤੇ ਨੇ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈਆ ਇੱਕ ਚੁੱਲ੍ਹੇ ਰਹਿਣ ਚੜੇ, ਇੱਕਨਾਂ ਵਿੱਚ ਅੰਮ੍ਰਿਤ ਵਰਗਾ ਦੁੱਧ ਅਤੇ ਦੂਜਿਆਂ ਦੇ ਵਿੱਚ ਜ਼ਹਿਰ। ਆ ਰੱਬ ਨੇ ਭਾਂਡੇ ਸਿਰਜੇ ਨੇ ਇਨਸਾਨੀਅਤ ਨਾਂ ਦੇ, ਇੱਕ ਉਹ ਨੇ ਜਿਨ੍ਹਾਂ ਵਿੱਚ ਸ਼ੁਭ ਗੁਣਾਂ ਦੇ ਰੂਹਾਨੀਅਤ ਦਾ ਅੰਮ੍ਰਿਤ ਹੈ, ਅਤੇ ਦੂਜੇ ਭਾਂਡੇ ਉਹ ਨੇ ਜਿਹੜੇ ਸਿਰ ਤੋਂ ਪੈਰਾਂ ਤੱਕ ਕੇਵਲ ਵਾਸ਼ਨਾ ਦੀ ਜ਼ਹਿਰ ਨਾਲ ਭਰੇ ਨੇ। ਸਿਰਜੇ ਤਾਂ ਉਹਨੇ ਨੇ, ਸਾਰਿਆਂ ਭਾਂਡਿਆਂ ਵਿੱਚ ਇੱਕੋ ਜਿਹੀ ਵੱਥ ਨਹੀਂ। ਫਿਰ ਦੂਸਰਾ ਪ੍ਰਮਾਣ ਜਿਹੜਾ ਦਿੱਤਾ, ਕਹਿਣ ਲੱਗੇ ਸਿਆਲ ਦੇ ਦਿਨ ਆਏ, ਬਾਹਰ ਬਰਫ਼ ਪੈ ਰਹੀ ਹੈ, ਇੱਕ ਬੰਦਾ ਅੰਗੀਠੀ ਲਾ ਕੇ ਹੀਟ ਲਾ ਕੇ ਆਪਣੇ ਕਮਰੇ ਵਿੱਚ ਨਿੱਘ ਵੀ ਸੁੱਤਾ ਹੈ, ਅਤੇ ਦੂਜਾ ਸਾਰੀ ਰਾਤ ਬਰਫ਼ ਵਿੱਚ ਖਲੋ ਕੇ ਪਹਿਰਾ ਦਿੰਦਾ ਹੈ, ਕਿ ਇਹ ਬਰਾਬਰ ਤਾਂ ਹੈ? ਦੋਨਾਂ ਦਾ ਸਰੀਰ ਇੱਕੋ ਜਿਹਾ, ਤੱਤ ਪੰਜਾਂ ਇੱਕੋ ਤੱਤਾਂ ਦਾ ਬਣਿਆ, ਇੱਕ ਬੰਦਾ ਸਾਰੀ ਰਾਤ ਨਿੱਘ ਵੀ ਸੌਂਦਾ ਹੈ ਅਤੇ ਦੂਜਾ ਪਹਿਰਾ ਪਿਆ ਦਿੰਦਾ ਹੈ, ਕਿ ਇਹ ਸਮਾਨਤਾ ਹੈ? ਬਾਬਾ ਜੀ ਨੇ ਕਿਹਾ ਇੱਕ ਨਿਖਾਲੀ ਪੈ ਸਵਨ, ਇੱਕ ਬਿਸਤਰਿਆਂ ਵਿੱਚ ਸੁੱਤੇ ਨੇ, ਇੱਕ ਉੱਪਰ ਰਹਿਣ ਖੜੇ, ਅਤੇ ਦੂਜੇ ਜਿਹੜੇ ਨੇ ਉਹ ਵਿਚਾਰੇ ਸੁੱਤਿਆਂ ਦਾ ਪਹਿਰਾ ਪੈ ਦਿੰਦੇ। ਹੁਣ ਇੱਥੇ ਕੀ ਬਰਾਬਰਤਾ ਹੈ? ਕਦਾ ਚਿਤ ਨਹੀਂ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਧਨ ਕਰਕੇ ਬਰਾਬਰਤਾ ਨਹੀਂ, ਸੁਭਾ ਕਰਕੇ ਬਰਾਬਰਤਾ ਨਹੀਂ, ਰੰਗ ਰੂਪ ਕਰਕੇ ਬਰਾਬਰਤਾ ਨਹੀਂ, ਹੱਥਾਂ ਅਤੇ ਪੈਰਾਂ ਦੇ ਚੱਕਰ ਚਿੰਨ੍ਹ ਕਰਕੇ ਬਰਾਬਰਤਾ ਨਹੀਂ। ਜੇ ਪਰਮਾਤਮਾ ਨੇ ਬਰਾਬਰਤਾ ਪੈਦਾ ਕੀਤੀ ਅਤੇ ਕੇਵਲ ਮੌਤ ਕਰਕੇ ਪੈਦਾ ਕੀਤੀ ਹੈ, ਮੌਤ ਇੱਕ ਐਸੀ ਹੈ ਜਿਹੜੀ ਅਮੀਰ ਨੂੰ ਵੀ ਆਉਣੀ ਹੈ ਅਤੇ ਗਰੀਬ ਨੂੰ ਵੀ ਆਉਣੀ ਹੈ। ਮੌਤ ਇੱਕ ਐਸੀ ਹੈ ਕਿ ਜਿਹੜੀ ਇੱਕ ਰਾਜੇ ਨੂੰ ਵੀ ਆਉਣੀ ਹੈ ਅਤੇ ਇੱਕ ਨੌਕਰ ਨੂੰ ਵੀ ਆਉਣੀ ਹੈ। ਸਤਿਗੁਰੂ ਕੀ ਬਾਣੀ ਦਾ ਇੱਕ ਸ਼ਬਦ ਹੈ ਮੌਤ ਦੀ ਬਰਾਬਰਤਾ ਸੰਬੰਧੀ, ਕਿ ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਉ ਪਈ ਹੈ ਰੇ, ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਬਈਆ ਸਭ ਕੂ ਜਮ ਲੈ ਜਈ ਹੈ ਰੇ, ਮਾਨਸ ਮਪਰਾ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ, ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ ਰੇ। ਸਿਰਫ ਇੱਕ ਮੌਤ ਐਸੀ ਏ ਜਿਹੜੀ ਬਰਾਬਰਤਾ ਲੈ ਕੇ ਆਈ ਕਿ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਿੜਾਨੀ ਰੇ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਤੇ ਸਤਿਗੁਰੂ ਨੇ ਬਾਣੀ ਵਿੱਚ ਤਿੰਨ ਤਰ੍ਹਾਂ ਦੀ ਮੌਤ ਸਵੀਕਾਰ ਕੀਤੀ ਹੈ। ਤਵੱਜੋ ਦਿਆ ਜੇ, ਪਹਿਲੀ ਤਰ੍ਹਾਂ ਦੀ ਮੌਤ ਹੈ ਜਿਹੜੀ ਹਰ ਇਨਸਾਨ ਨੂੰ ਆਉਣੀ ਹੈ। ਇਸ ਮੌਤ ਨੂੰ ਅਸੀਂ ਫਿਜ਼ੀਕਲ ਡੈਥ ਕਹਿ ਸਕਦੇ ਹਾਂ, ਸਰੀਰਕ ਮੌਤ, ਹਰ ਇੱਕ ਨੇ ਮਰਨਾ। ਦੂਜੀ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਤ ਹੈ ਕਿ ਫਿਜ਼ੀਕਲ ਤੌਰ 'ਤੇ ਲੋਕ ਜਿਉਂਦੇ ਨੇ ਪਰ ਜ਼ਮੀਰ ਪੱਖੋਂ ਉਹ ਮਰ ਜਾਂਦੇ ਨੇ, ਜਿਉਂਦੇ ਜ਼ਰੂਰ ਨੇ ਪਰ ਆਤਮਿਕ ਜੀਵਨ ਪੱਖੋਂ ਉਹ ਮਰੇ ਨੇ। ਤੀਸਰੀ ਤਰ੍ਹਾਂ ਦੀ ਮੌਤ ਹੈ ਜਿਹੜਾ ਕਰੋੜਾਂ ਵਿੱਚੋਂ ਇੱਕ ਮਰਦਾ ਹੈ। ਅਤੇ ਚੇਤੇ ਰੱਖਿਓ ਤੀਜੀ ਤਰ੍ਹਾਂ ਦੀ ਜੇ ਕੋਈ ਮੌਤ ਮਰਦਾ ਹੈ ਤਾਂ ਉਹ ਸ਼ਹੀਦ ਬਾਬਾ ਦੀਪ ਸਿੰਘ ਜੈਸਾ ਸੂਰਮਈ ਹੁੰਦਾ ਹੈ। ਉਹ ਮੌਤ ਤਿੰਨਾਂ ਮੈਂ ਪ੍ਰਮਾਣ ਆਪ ਨਾਲ ਸਾਂਝੇ ਕਰ ਦਿੰਦਾ। ਪਹਿਲੀ ਤਰ੍ਹਾਂ ਦੀ ਮੌਤ ਹੈ ਕਿ ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾਂਡ ਪੁਰਾਣੀ, ਜੋ ਜਨਮੈ ਸੋ ਜਾਨੋ ਮੂਵਾ, ਜਿਹੜਾ ਜੰਮਿਆ ਉਹਨੇ ਮਰਨੇ। ਪਹਿਲੀ ਮੌਤ ਹੈ, ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾ। ਇਹ ਫਿਜ਼ੀਕਲ ਮੌਤ ਹਰ ਇੱਕ ਨੂੰ ਆਉਣੀ ਹੈ। ਦੂਜੀ ਤਰ੍ਹਾਂ ਦੀ ਮੌਤ ਕਿਹੜੀ ਹੈ ਜੀ? ਫਿਜ਼ੀਕਲ ਤੌਰ 'ਤੇ, ਸਰੀਰਕ ਤੌਰ 'ਤੇ ਲੋਕ ਜਿਉਂਦੇ ਨੇ ਪਰ ਗੁਰੂ ਦੀ ਨਜ਼ਰ ਵਿੱਚ ਮੁਰਦੇ ਹੁੰਦੇ ਨੇ। ਉਹ ਕੌਣ ਨੇ? ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਉਹ ਮੁਰਦੇ ਕੈਸੇ ਨੇ? ਕਿਹੜੀ ਮੌਤ ਹੈ? ਸਾਹਿਬ ਨੇ ਕਿਹਾ ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਖੂਨ ਜੀਵਨ ਕੌਣ ਕਾਮ। ਬਾਬਾ ਜੀ ਨੇ ਕਿਹਾ ਨਾਮ ਬਿਨਾਂ ਜੋ ਪੈਰੈ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਕਹਿੰਦੇ ਨੇ ਜਿਤਨੇ ਮਰਜ਼ੀ ਕੀਮਤੀ ਵਸਤਰ ਪਾਲੈ, ਨਾਮ ਤੋਂ ਬਿਨਾਂ ਤਾਂ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦੇ ਉੱਤੇ ਕਿਸੇ ਨੇ ਰੇਸ਼ਮੀ ਦੁਸ਼ਾਲੇ ਪਾ ਦਿੱਤੇ ਹੋਣ। ਪਹਿਲੀ ਤਰ੍ਹਾਂ ਦੀ ਮੌਤ ਸਰੀਰਕ ਤੌਰ 'ਤੇ ਮਰਨਾ, ਦੂਸਰੀ ਤਰ੍ਹਾਂ ਦੀ ਮੌਤ ਕਿ ਜਿਨ੍ਹਾਂ ਨੂੰ ਨਾਮ ਭੁੱਲ ਜਾਏ, ਤੀਜੀ ਤਰ੍ਹਾਂ ਦੀ ਮੌਤ ਗੁਰੂ ਗ੍ਰੰਥ ਸਾਹਿਬ ਨੇ ਕਹੀਏ। ਅਤੇ ਪਿਆਰਿਓ, ਉਹ ਮਰਨ ਦੀ ਜਾਂਚ ਕਿਸੇ ਟਾਵੇਂ ਟਾਵੇਂ ਨੂੰ ਆਈ। ਬਾਬਾ ਜੀ ਨੇ ਕਿਹਾ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਇੱਕ ਅਰਜ਼ ਹੋਰ ਕਰਦਾ ਜਾਵਾਂ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸੰਸਾਰ ਵਿੱਚ। ਤੁਸੀਂ ਦੇਖੋਗੇ ਅਨੇਕਾਂ ਸਿਧਾਂਤ ਨੇ, ਅਨੇਕਾਂ ਗ੍ਰੰਥ ਨੇ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹਨੂੰ ਆਪਣੀ ਹਯਾਤੀ ਵਿੱਚ ਗੁਰੂ ਨੇ ਆਪ ਲਿਖਾਇਆ, ਆਪ ਪ੍ਰਕਾਸ਼ ਕੀਤਾ, ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹਨੂੰ ਆਪਣੀ ਹਯਾਤੀ ਵਿੱਚ ਮੱਥਾ ਟੇਕ ਕੇ ਕਿਹਾ ਇਸ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਜਾਣੀ। ਮੈਂ ਕੁਛ ਪ੍ਰਮਾਣ ਸਿਰਫ ਦੇਣੇ ਚਾਹੁੰਦਾ ਇਤਿਹਾਸ ਦੇ, ਫਿਰ ਆਵਾਂਗਾ ਕਿ ਬਾਣੀ ਕਿਵੇਂ ਮਰਨਾ ਸਿਖਾਉਂਦੀ ਹੈ। ਤੀਜੀ ਤਰ੍ਹਾਂ ਦੀ ਮੌਤ ਐਵੇਂ ਨਹੀਂ ਖੰਡਾ ਚੁੱਕਿਆ ਗਿਆ। ਆ ਗੁਰਮੁਖਾਂ ਨੇ ਜਦੋਂ ਸ਼ਬਦ ਕਹੇ ਨਾ ਕਿ ਨਾਮ ਬੁਲਾਰਿਆਂ ਬੋਲਦਿਆਂ ਯੱਕ ਲਖਤ ਮਨ 'ਚ ਆਇਆ ਸੱਚੀ ਮੁੱਚੀ ਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ, ਸਿਮਰਨ ਤੋਂ ਬਿਨਾਂ ਕੁਰਬਾਨੀ ਨਹੀਂ, ਨਾਮ ਤੋਂ ਬਿਨਾਂ ਸਿਰ ਲਾ ਕੇ ਤਲੀ ਉੱਤੇ ਨਹੀਂ ਤਲਿਆ ਜਾ ਸਕਦਾ। ਦੇਖੋ ਇਤਿਹਾਸ ਦੇ ਕੁਝ ਨੁਕਤੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸਮਰੱਥ ਗੁਰੂ ਨੇ, ਅਤੇ ਬਨਸਾਵਲੀ ਨਾਮੇ ਵਿੱਚ ਇੱਕ ਸ਼ਬਦ ਕਿਹਾ ਹਜ਼ੂਰ ਨੇ, ਹਜ਼ੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮੱਥਾ ਟੇਕ ਕੇ ਸ਼ਬਦ ਕਹਿ ਸਨ, ਮੇਰੀ ਜਗ੍ਹਾ ਗ੍ਰੰਥ ਸਾਹਿਬ ਕੋ ਗੁਰੂ ਜਾਣਨਾ, ਜੋ ਸਿੱਖ ਜਾਣੇਗਾ ਤਿਸ ਕੀ ਕਾਲ ਥਾਂ ਪਏਗੀ। ਦੂਸਰਾ ਬਚਨ, ਸਿੱਖਾਂ ਪੁੱਛਿਆ ਗਰੀਬ ਨਿਵਾਜ, ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਹਵਾਲ। ਅਤੇ ਸ਼ਬਦ ਕਿਹੋ ਨੇ ਬਚਨ ਕੀਤਾ ਕਿ ਗੁਰੂ ਗ੍ਰੰਥ ਹੈ, ਗ੍ਰੰਥ ਹੈ ਗੁਰੂ, ਲੜ ਪਕੜੋ ਆਕਾਲ। ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ, ਕਰਨੀ ਸ਼ਬਦ ਦੀ ਖੋਜਣਾ, ਆਗਿਆ ਗ੍ਰੰਥ ਜੀਵੀ ਵਿੱਚ ਰਹਿਣਾ। ਦੇਖੋ ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਫਿਰ ਇੱਕ ਸਿਧਾਂਤ ਦਿੱਤਾ। ਅੱਜ ਕੋਈ ਗ੍ਰੰਥ ਪੜ੍ਹੋ, ਉਹ ਕਹਿਣਗੇ ਜੀਣਾ ਕਿਵੇਂ ਹੈ, ਕਿਵੇਂ ਤੁਸੀਂ ਕੰਮ ਕਾਰ ਕਰਨਾ, ਕਿਵੇਂ ਤੁਸੀਂ ਪੈਸਾ ਕਮਾਉਣਾ, ਕਿਵੇਂ ਬਿਜ਼ਨਸ ਕਮਾਉਣਾ। ਹਰ ਇੱਕ ਬੰਦਾ ਅੱਜ ਜੀਣ ਦੀ ਗੱਲ ਦੱਸੇਗਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਲਿਆ ਜਿਸ ਦਿਨ ਦਾ ਬੰਦਾ ਬਣਿਆ ਉਸ ਦਿਨ ਦੀ ਮੌਤ ਸ਼ੁਰੂ ਹੋਈ। ਇੰਨੇ ਲੋਕ ਮਰ ਗਏ ਪਰ ਅਜੇ ਤੀਕਰਾਂ ਕਿਸੇ ਨੂੰ ਮਰਨ ਦੀ ਜਾਂਚ ਨਾ ਆਈ। ਮੈਂ ਤੈਨੂੰ ਮਰਨਾ ਸਿਖਾਉਣਾ ਚਾਹੁੰਦਾ, ਮਰੇਗਾ ਕਿਵੇਂ? ਦੋ ਸ਼ਬਦ ਨੇ ਸਲੋਕ, ਅਸੀਂ ਪੜ੍ਹਦੇ ਹਾਂ ਮਰਤਾ ਮਰਤਾ ਜਗ ਮੂਆ। ਇਸ ਸ਼ਬਦ ਦੀ ਡੂੰਘਾਈ 'ਚ ਜਾਓ, ਕੇਵਲ ਕਹਿਣ ਮਾਤਰ ਨਹੀਂ, ਕਹਿਣ ਲੱਗੇ ਆਦਿ ਕਾਲ ਤੋਂ ਇਨਸਾਨ ਮਰਦਾ ਪਿਆ ਹੈ, ਪਰ ਬਦਕਿਸਮਤੀਏ ਕਬਰਾਂ ਅਤੇ ਸ਼ਮਸ਼ਾਨ ਭੂਮੀਆਂ ਮੁਰਦਿਆਂ ਨਾਲ ਭਰੀਆਂ ਨੇ, ਪਰ ਅਜੇ ਤੀਕਰਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿਸੇ ਨੂੰ ਮਰਨ ਦੀ ਜਾਂਚ ਨਾ ਆਈ। ਜੇ ਸੱਚ ਪੁੱਛੋ ਨਾ, ਆਹ ਜਿਹੜਾ ਘਰ ਹੈ ਨਾ, ਇੱਥੇ ਸਿਰ ਵਾਲਿਆਂ ਨੂੰ ਥਾਂ ਨਹੀਂ, ਇੱਥੇ ਸਰਦਾਰ ਉਹ ਬਣਦੇ ਨੇ ਜਿਹੜੇ ਸਿਰ ਲਾ ਕੇ ਗੁਰੂ ਦੇ ਚਰਨਾਂ 'ਚ ਰੱਖ ਦਿੰਦੇ ਨੇ। ਸਿਰ ਵਾਲੇ ਤਾਂ ਹਉਮੈ ਵਿੱਚ ਜਿਉਂਦੇ ਨੇ, ਸਿਰ ਜਿਹੜੇ ਰੱਖ ਦਿੰਦੇ ਨੇ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਹ ਹੀ ਸ਼ਬਦ ਕਹੇ ਨੇ, ਸਿੱਖੀ ਧਰਮ ਬਿਲਕੁਲ ਸਰਲ ਅਤੇ ਸਪਸ਼ਟ। ਕੋਈ ਇਹ ਨਹੀਂ ਕਿ ਤੂੰ ਸਾਡੀ ਗੱਲ ਮੰਨ, ਮਰਨ ਤੋਂ ਬਾਅਦ ਤੈਨੂੰ ਸਵਰਗ ਮਿਲੇਗਾ। ਬੜੇ ਵੱਡੇ ਸਿਧਾਂਤ ਅਤੇ ਪਦਤੀਆਂ ਗ੍ਰੰਥਾਂ ਨੇ ਜਨਮ ਲਿਆ ਕਿ ਮਰਨ ਤੋਂ ਬਾਅਦ ਸਵਰਗ ਕਿਵੇਂ। ਦੂਜੇ ਨੇ ਕਿਹਾ ਤੂੰ ਆ ਕਰਮ ਕਰ, ਮਰਨ ਤੋਂ ਬਾਅਦ ਤੈਨੂੰ ਬਖਿਸ਼ਤ ਮਿਲੇਗਾ। ਮੇਰੇ ਬਾਬੇ ਨੂੰ ਪੁੱਛਿਆ, ਕਹਿਣ ਲੱਗੇ ਮੇਰੇ ਕੋਲ ਆਉਣਾ ਹੀ ਅਤੇ ਸਭ ਤੋਂ ਪਹਿਲਾਂ ਮੌਤ ਪ੍ਰਵਾਨ ਕਰਕੇ ਆਈ, ਜੇ ਮਰਨਾ ਜਾਣਨਾ ਚਾਹੁੰਦਾ ਤੇ ਤਾਂ ਮੇਰੇ ਦਰਬਾਰ ਵਿੱਚ ਪਹੁੰਚੀ। ਇੱਥੇ ਲਾਲਚ ਨਹੀਂ ਕਿ ਮਰਨ ਤੋਂ ਬਾਅਦ ਆ ਮਿਲੇਗਾ। ਇੱਥੇ ਤਾਂ ਅਸੀਂ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਇਹ ਨਹੀਂ ਬਖਿਸ਼ਤ ਮਿਲੇਗਾ। ਪਹਿਲੀ ਸ਼ਰਤ ਸਿਰ ਲਾ ਕੇ ਆਈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੈ ਕਾਨ ਨਾ ਕੀਜੈ। ਇਸ ਘਰ ਵਿੱਚ ਤਾਂ ਕਿਹਾ ਗਿਆ, ਜੋ ਤੋ ਸਾਧ ਪਿਰਮ ਕੀ, ਕਬੀਰ ਜੀ, ਸੀਸ ਕਾਟ ਕਰ ਗੋਏ, ਸੇਸ ਨੂੰ ਕੱਟ ਕੇ ਤੂੰ ਗੇਂਦ ਬਣਾ ਦੇ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਸੋ ਹੋਏ। ਜੇ ਮੌਤ ਪ੍ਰਵਾਨ ਹੈ ਤਾਂ, ਕਬੀਰ ਸਾਹਿਬ ਨੇ ਇਹ ਸਲੋਕ ਦੋ ਵਾਰੀ ਕਿਹਾ ਕਿ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਕਹਿਣ ਲੱਗੇ ਐਸੀ ਮਰਨੀ ਜੋ ਮਰੈ ਬੋਹਰ ਨਾ ਮਰਨਾ ਹੋਏ। ਗੁਰਮੁਖੋ ਇੱਥੇ ਰੁਕੋ ਥੋੜ੍ਹਾ ਜਿਹਾ, ਦੇਖੋ ਕਿ ਬਾਣੀ ਸਾਨੂੰ ਸਿਖਾਉਂਦੀ ਹੈ ਸਿੱਖ ਨੇ ਜੀਣਾ ਕਿਵੇਂ ਹੈ, ਅਤੇ ਬਾਣੀ ਵਿੱਚ ਜੀਣ ਤੋਂ ਬਾਅਦ ਸ਼ਹਾਦਤ ਸਿਖਾਉਂਦੀ ਹੈ ਸਿੱਖ ਨੇ ਮਰਨਾ ਕਿਵੇਂ ਹੈ। ਇਬਾਦਤ ਸਾਨੂੰ ਸਿਖਾਉਂਦੀ ਹੈ ਕਿ ਆਤਮਕ ਜੀਵਨ ਜੀਣਾ ਕਿਵੇਂ ਹੈ, ਅਤੇ ਲੋੜ ਪੈ ਜਾਏ ਸਿਰ ਤਲੀ 'ਤੇ ਰੱਖਣ ਵਾਲਾ ਦੱਸਦਾ ਲੋਕੋ ਸ਼ਬਦ ਦੀ ਰੋਸ਼ਨੀ ਵਿੱਚ ਮਰਨਾ ਕਿਵੇਂ ਹੈ। ਬਾਬਾ ਜੀ ਨੇ ਕਿਹਾ ਮਰਤਾ ਮਰਤਾ ਜਗ ਮੂਵਾ, ਮਰ ਪੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੈ ਬੋਹਰ ਨਾ ਮਰਨਾ ਹੋਏ। ਇਸ ਨੂੰ ਫਿਰ ਖੋਲਿਆ ਗੁਰੂ ਅਮਰਦਾਸ ਜੀ ਨੇ, ਕਹਿਣ ਲੱਗੇ ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਰ ਗੁਰਮੁਖੋ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਹੁਣ ਇਸ ਤੋਂ ਅਗਲੀ ਗੱਲ ਚੇਤੇ ਰੱਖਿਓ, ਉਹ ਤੀਜੀ ਤਰ੍ਹਾਂ ਦੀ ਮੌਤ ਹੈ ਜਿਹੜੀ ਮੈਂ ਅਰਜ਼ ਕਰ ਰਿਹਾ। ਪਹਿਲੀ ਸਰੀਰਕ ਮੌਤ, ਦੂਸਰੀ ਨਾਮ ਨੂੰ ਭੁੱਲ ਕੇ ਅੰਦਰੋਂ ਮਰ ਜਾਣਾ, ਅਤੇ ਤੀਜੀ ਹੈ ਜਿਉਂਦੇ ਦੀ ਸ਼ਬਦ ਵਿੱਚ ਆਪਣੇ ਆਪ ਨੂੰ ਮਾਰ ਦੇਣਾ, ਆਪਣੇ ਆਪ ਨੂੰ ਫਨਾ ਕਰ ਦੇਣਾ। ਸਾਹਿਬ ਨੇ ਕਿਹਾ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨੇ 'ਤੇ ਜਗਤ ਡਰੈ, ਜੀਵਿਆਂ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ। ਪਿਆਰਿਓ ਜਿਉਂਦੇ ਜੀ ਮਰਨਾ ਕੀ ਹੈ, ਬਾਣੀ ਨੂੰ ਪੜ੍ਹੋ। ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ, ਜੀਵੈ ਬਾਜੋ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਮੈਂ ਸਿਰਫ ਉਹਨਾਂ ਸੱਜਣਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਹੜੇ ਇਹ ਕਹਿੰਦੇ ਨੇ ਸਿਰ ਕਿਵੇਂ ਤਲੀ 'ਤੇ ਰੱਖਿਆ। ਇੱਕ ਐਸੀ ਵੀ ਸੱਜਣਾਂ ਦੀ ਲਾਬੀ ਹੈ ਜਿਹੜੀ ਕਹਿ ਰਹੀ ਹੈ ਨਹੀਂ ਫੱਟ ਲੱਗਾ, ਸਹਾਰਾ ਦਿੱਤਾ। ਮੈਂ ਕਹਿੰਦਾ ਜਿਹੜਾ ਜਿਉਂਦੇ ਜੀ ਮਰ ਗਿਆ, ਉਹ ਅੱਖਾਂ ਤੋਂ ਬਿਨਾਂ ਵੇਂਦਾ, ਕੰਨਾਂ ਤੋਂ ਬਿਨਾਂ ਸੁਣਦਾ, ਜੀਭ ਤੋਂ ਬਿਨਾਂ ਬੋਲਦਾ, ਅਤੇ ਜਿਉਂਦੇ ਜੀ ਮਰਨ ਵਾਲਾ ਸਿਰ ਤੋਂ ਬਿਨਾਂ ਵੀ ਲੜ ਸਕਦਾ ਹੈ। ਸਤਿਗੁਰੂ ਨੇ ਕਿਹਾ ਅੱਖੀ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੈ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਧੰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਕੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸਦ ਜੀਵਨ ਹੋਏ, ਸਦੀਵ ਕਾਲ ਲਈ ਜੀ ਜਾਂਦਾ ਹੈ। ਦੇਖੋ ਬੇਨਤੀ ਕਰ ਰਿਹਾ ਸਾਂ, ਰੱਬ ਨੇ ਮੌਤ ਇੱਕ ਐਸੀ ਪੈਦਾ ਕੀਤੀ ਜਿਹਨੇ ਬਰਾਬਰਤਾ ਲੈ ਆਉਂਦੀ, ਰਾਜਾ ਪਰਜਾ ਸਮਕਰ ਮਾਰੈ, ਐਸੋ ਕਾਲ ਬਡਾਨੀ ਰੇ। ਪਰ ਮੌਤ ਤੋਂ ਬਾਅਦ ਫਿਰ ਵਖਰੇਵਾਂ ਸ਼ੁਰੂ ਹੋ ਗਿਆ। ਸਰੀਰਕ ਤੌਰ 'ਤੇ ਅਮਾਨ ਖਾਨ ਵੀ ਧਰਤੀ 'ਤੇ ਡਿੱਗਾ, ਅਤੇ ਸਰੀਰਕ ਤੌਰ 'ਤੇ ਬਾਬਾ ਦੀਪ ਸਿੰਘ ਵੀ ਧਰਤੀ 'ਤੇ ਡਿੱਗੇ ਨੇ। ਧਿਆਨ ਦਿਆ ਜੀ ਸੀਸ ਰੱਖਿਆ, ਪਰ ਅਸੀਂ ਲੋਕ ਕਹਾਂਗੇ ਦੋਨਾਂ ਦੀ ਮੌਤ, ਪਰ ਬੜਾ ਫਰਕ ਹੈ। ਮੌਤ ਤੋਂ ਬਾਅਦ ਫਿਰ ਵਖਰੇਵਾਂ ਹੈ ਕਿ ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਦਾ ਰਸਤਾ ਹੋਰ ਹੈ, ਮਨਮੁਖ ਦਾ ਹੋਰ ਹੈ। ਸਤਿਗੁਰੂ ਕੀ ਬਾਣੀ ਨੇ ਪਹਿਲੀ ਗੱਲ ਇਹ ਸਿਖਾਈ ਕਿ ਸਿੱਖਾਂ ਤੂੰ ਸ਼ਬਦ ਵਿੱਚ ਕਿਵੇਂ ਮਰਨਾ ਹੈ। ਜਿਸ ਬੰਦੇ ਨੇ ਜਿਉਂਦੇ ਜੀ ਆਪਣੀਆਂ ਵਾਸ਼ਨਾ ਨੂੰ ਨਹੀਂ ਮਾਰਿਆ, ਚੇਤੇ ਰੱਖਿਓ ਮਰਦਿਆਂ ਹੋਇਆਂ ਉਹਦਾ ਧਿਆਨ ਰੱਬ ਵੱਲ ਕਿਵੇਂ ਜਾਏਗਾ। ਜਿਹਨੇ ਜਿਉਂਦੇ ਜੀ ਆਪਣੇ ਆਪ 'ਤੇ ਫਤਿਹ ਨਹੀਂ ਪਾਈ, ਕਿਉਂਕਿ ਸਿੱਖੀ ਦਾ ਧਰਮ ਉਧਾਰਾ ਨਹੀਂ। ਇੱਥੇ ਤਾਂ ਬਾਬਾ ਨਾਮਦੇਵ ਨੇ ਰੱਬ ਨੂੰ ਕਹਿ ਦਿੱਤਾ ਕਿ ਮੈਂ ਉਸ ਬ੍ਰਾਹਮਣੀ ਰੀਤ ਨੂੰ ਸਵੀਕਾਰ ਨਹੀਂ ਕਰਨਾ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਜੇ ਕੁਝ ਮੇਰੀ ਝੋਲੀ 'ਚ ਪਾਣੀ ਅਤੇ ਜਿਉਂਦੇ ਜੀ ਪਾ। ਮੂਵੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਜਿਹੜੇ ਅੱਜ ਮੇਰੇ 'ਤੇ ਜ਼ੁਲਮ ਪੈ ਕਰਦੇ ਨੇ ਕਿ ਮਰਨ ਤੋਂ ਬਾਅਦ ਇਹਨਾਂ ਨੂੰ ਪਤਾ ਕਿ ਨਾਮਦੇਵ ਨੂੰ ਮੁਕਤੀ ਮਿਲ ਗਈ, ਸਤਿਗੁਰੂ ਨੇ ਸਾਨੂੰ ਸ਼ਬਦ ਦਿੱਤਾ ਅੰਦਰ ਨੂੰ ਜਿੱਤਣ ਲਈ। ਅਤੇ ਬਾਣੀ ਵਿੱਚ ਕਿਹਾ ਕਿ ਚਾਰ ਬਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਲੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ। ਧੰਨ ਬਾਬਾ ਦੀਪ ਸਿੰਘ ਜੀ, ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਹੈ ਕਲੀ ਰੇ। ਪਹਿਲਾਂ ਸ਼ਬਦ ਦੇ ਨਾਲ ਆਪਣੇ ਅੰਦਰ ਨੂੰ ਜਿੱਤ। ਹੈਰਾਨ ਹੋਵੋਗੇ ਕਿ ਰਾਮ ਕਲੀ ਕੀ ਵਾਰ ਵਿੱਚ ਜਿਸ ਦਿਨ ਬਾਬਾ ਲਹਿਣਾ ਜੀ ਗਏ ਨੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਨੇ ਕਿਰਪਾਨ ਪਕੜ ਕੇ ਅੰਦਰ ਨੂੰ ਵੱਢ ਦਿੱਤਾ। ਅਸੀਂ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਕਿਹਾ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮਦੈ, ਦੇ ਗੁਣਾ ਸਤ ਭੈਣ ਪਾ ਰਾਵਖੈ ਪਾ ਰੰਗਤ ਦਾਨ ਪੜੀਮਦੈ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮਦੈ, ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੈ। ਗੁਰੂ ਨੇ ਗੁਰਮਤ ਦੀ ਖੜਕ ਨਾਲ ਅੰਦਰ ਦੀ ਵਾਸ਼ਨਾ ਦਾ ਸਿਰ ਲਾ ਦਿੱਤਾ ਅਤੇ ਉਹਦੇ ਵਿੱਚੋਂ ਗੁਰਮਤੀਆਂ ਨਾਮ ਰਸੀਆ ਜੀਵਨ ਪੈਦਾ ਕਰ ਦਿੱਤਾ। ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ। ਹੁਣ ਸ਼ਹਾਦਤਾਂ ਦੀ ਗੱਲ ਜਦੋਂ ਅਸੀਂ ਸ਼ੁਰੂ ਕਰਨੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਧਿਆਨ ਲਾਹੌਰ ਦੀ ਧਰਤੀ 'ਤੇ ਜਾਂਦਾ ਹੈ। ਆਉਣਾ ਮੈਂ ਹਰਿਮੰਦਰ ਸਾਹਿਬ ਤੱਕ ਹੈ। ਗੁਰਮੁਖੋ, ਲਾਹੌਰ ਦੀ ਧਰਤੀ 'ਤੇ ਤੱਤੀ ਤਵੀ 'ਤੇ ਬਹਿਣ ਵਾਲੇ ਧੰਨ ਗੁਰੂ ਅਰਜੁਨ ਸਾਹਿਬ ਨੇ ਹਰਿਮੰਦਰ ਸਾਹਿਬ ਆਪਣੇ ਹੱਥਾਂ ਨਾਲ ਉਸਾਰੀ ਕਰਾਈ। ਉਸਾਰੀ ਹਰਿਮੰਦਰ ਦੀ ਖੋਰੀ, ਅਤੇ ਚੇਤੇ ਰੱਖੋ ਜਿਹੜਾ ਘਰ ਬਣਾਇਆ ਗੁਰੂ ਅਰਜੁਨ ਦੇਵ ਜੀ ਨੇ ਪਿਤਾ ਦਾ, ਹਰਿਮੰਦਰ ਦਰਬਾਰ ਸਾਹਿਬ, ਇਹ ਪਤਾ ਹੈ ਕਿ ਇਸ ਦਰਬਾਰ 'ਤੇ ਚੜ੍ਹ ਚੜ੍ਹ ਕੇ ਪਰਤ ਪਰਤ ਕੇ ਦੁਸ਼ਮਣ ਆਉਣਗੇ। ਇਸ ਦਰਬਾਰ ਦੇ ਨਾਲ ਇੱਕ ਹੋਰ ਇਮਾਰਤ ਦੀ ਨੀਂਹ ਰੱਖੀ, ਇੱਧਰ ਰੂਹਾਨੀਅਤ ਦੀ ਨੀਂਹ ਰੱਖ ਦਿੱਤੀ ਹਰਿਮੰਦਰ ਸਾਹਿਬ, ਅਤੇ ਉੱਧਰ ਸ਼ਹਾਦਤ ਦੀ ਨੀਂਹ ਗੁਰੂ ਅਰਜੁਨ ਦੇਵ ਨੇ ਤੱਤੀ ਤਵੀ 'ਤੇ ਬੈਠ ਕੇ ਆਪ ਰੱਖੀ। ਪਹਿਲੀ ਇੱਟ ਰੱਖੀ, ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ 'ਤੇ ਬੈਠੇ ਨੇ, 30 ਰਾਗਾਂ ਦੇ ਬਾਣੀ ਦੇ ਉਚਾਰਨ ਕਰਤਾ। ਹਰਿਮੰਦਰ ਸਾਹਿਬ ਸਰੰਦਾ ਪਕੜ ਕੇ ਕੀਰਤਨ ਕਰਨ ਵਾਲੇ ਰਸੀਏ, ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ, ਹਰ ਔਕੜ ਨੂੰ ਆਪਣੀ ਜ਼ਿੰਦਗੀ ਵਿੱਚ ਸਹਿ ਕੇ ਰੱਬ ਦੇ ਗੀਤ ਗਾਉਣ ਵਾਲੇ ਧੰਨ ਗੁਰੂ ਅਰਜੁਨ ਦੇਵ ਅੱਜ ਤੱਤੀ ਤਵੀ 'ਤੇ ਬੈਠੇ ਨੇ। ਇੱਥੇ ਇੱਕ ਅਰਜ਼ ਕਰਾਂ, ਅਸੀਂ ਆਪਸ ਵਿੱਚ ਮਿਲਣੇ ਹਾਂ, ਦੋ ਸ਼ਬਦ ਸਾਡੀ ਜ਼ਬਾਨ 'ਤੇ ਚੜ੍ਹੇ ਨੇ। ਜਦੋਂ ਕੋਈ ਮਿਲਦਾ ਪੁੱਛਦਾ ਕੀ ਹਾਲ, ਅਸੀਂ ਕਹਿੰਦੇ ਹਾਂ ਜੀ ਆਨੰਦ ਬਣਿਆ ਪਿਆ, ਅਤੇ ਜਦੋਂ ਦੂਸਰਾ ਸ਼ਬਦ ਵਰਤਨੇ ਆ ਤਾਂ ਕਹਿੰਦੇ ਹਾਂ ਬਸ ਪੁੱਛੋ ਕੁਝ ਨਾ ਚੜ੍ਹਦੀ ਕਲਾ। ਮੈਂ ਬੇਨਤੀ ਕਰਾਂ, ਇਹ ਸ਼ਬਦ ਸਿਰਫ ਸਾਡੀ ਜ਼ਬਾਨ ਦੇ ਅੱਖਰ ਬਣ ਕੇ ਰਹਿ ਗਏ ਨੇ। ਚੜ੍ਹਦੀ ਕਲਾ ਅਤੇ ਆਨੰਦ ਦਾ ਸੰਬੰਧ ਸਿਰਫ ਜ਼ਬਾਨ ਦੇ ਬੋਲਾਂ ਨਾਲ ਨਹੀਂ, ਇਹਨਾਂ ਦਾ ਸੰਬੰਧ ਸਾਡੇ ਆਤਮਿਕ ਜੀਵਨ ਨਾਲ ਹੈ। ਕੀ ਹੈ ਆਨੰਦ, ਕੀ ਹੈ ਚੜ੍ਹਦੀ ਕਲਾ? ਧੰਨ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਉਚਾਰਨ ਕੀਤੀ, ਅਤੇ ਆਨੰਦ ਦੀ ਪਰਿਭਾਸ਼ਾ ਕੀ ਹੈ? ਗੁਰੂ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਮੁਦਾਵਣੀ ਪਾਈ, ਮੁਦਾਵਣੀ ਦਾ ਅਰਥ ਹੈ ਬੁਝਾਰਤ ਪਾਈ। ਕਹਿਣ ਲੱਗੇ ਸਿੱਖਾਂ ਤੂੰ ਆਨੰਦ ਨੂੰ ਬੁੱਝੀ, ਮੈਂ ਦੱਸ ਚੱਲਿਆ 40 ਪੌੜੀਆਂ ਵਿੱਚੋਂ ਕੁਝ 17 ਆਨੰਦ ਕੀ ਹੈ। ਅਸੀਂ 3 ਸ਼ਬਦ ਪੜ੍ਹਦੇ ਹਾਂ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਤੇ ਜੇ ਕੋਈ ਪੁੱਛੇ ਵੀ ਆਨੰਦ ਭਇਆ, ਆਨੰਦ ਕਿਹੜਾ ਭਇਆ, ਉਹਦੇ ਅਰਥ ਕੀ ਨੇ? ਕੀ ਹੱਸਣ ਦਾ ਨਾਮ ਆਨੰਦ ਹੈ? ਕੀ ਕਿਸੇ ਪਦਵੀ ਦੀ ਪ੍ਰਾਪਤੀ ਦਾ ਨਾਮ ਆਨੰਦ ਹੈ? ਕਿ ਘਰ ਵਿੱਚ ਪੁੱਤਰ ਧੀਆਂ ਸੈੱਟ ਹੋ ਜਾਣ, ਕਾਰੋਬਾਰ ਚੱਲ ਪਏ, ਉਹਦਾ ਨਾਮ ਆਨੰਦ ਹੈ? ਇਹਨੂੰ ਕਿਹਾ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਤੇ ਦੂਜਾ ਸ਼ਬਦ ਆਉਂਦਾ ਹੈ ਕਿ ਆਨੰਦ ਗੁਰੂ 'ਤੇ ਜਾਣਿਆ, ਉਹ ਕਿਹੜਾ ਆਨੰਦ ਜਾਣਿਆ? ਅਤੇ ਤੀਸਰਾ ਅਖੀਰ 'ਤੇ ਆਉਂਦਾ ਹੈ ਆਨੰਦ ਸੁਣੋ ਵਡਭਾਗੀਓ। ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ ਗੁਰਮੁਖੋਂ ਭਇਆ ਜਾਣਿਆ ਤੇ ਸੁਣੋ ਤਿੰਨ ਸ਼ਬਦ ਨੇ। ਇਹਦਾ ਮਤਲਬ ਕੋਈ ਇਹੋ ਜਿਹੀ ਅੰਦਰ ਦੀ ਦਾਤ ਹੈ ਜਿਹਨੂੰ ਆਨੰਦ ਸਾਹਿਬ ਵਿੱਚੋਂ ਖੋਜ, ਉਹ ਕਿਹੜੀ ਦਾਤ ਹੈ? ਜੇ ਸੱਚ ਪੁੱਛੋ ਅੱਜ ਮਹਾਨ ਸ਼ਹੀਦ ਦੇ ਜੀਵਨ ਦਾ ਅੰਦਰ ਦਾ ਜੀਵਨ ਉਹ ਆਨੰਦ ਦੀ ਪਰਮ ਅਵਸਥਾ ਹੈ। ਸ਼ਬਦ ਹੈ ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਪਿਆਰਿਓ ਖਿਮਾ ਕਰਿਓ, ਅਸੀਂ ਕਹਿਣ ਵਾਲਿਆਂ ਨੇ ਸਿਰਫ ਭਇਆ ਬਾਬੇ ਦਾ ਕਿਹਾ, ਜਾਣਿਆ ਗੁਰੂ ਅਮਰਦਾਸ ਦੇ ਕਿਹਾ, ਸੁਣੋ ਵੀ ਉਹਦਾ ਕਿਹਾ। ਕੋਈ ਟਾਵਾਂ ਟਾਵਾਂ ਹੋਵੇਗਾ ਜਿਹਨੇ ਭਇਆ ਜਾਣਿਆ ਅਤੇ ਸੁਣੋ ਦੀ ਅਵਸਥਾ ਨੂੰ ਮਾਣਿਆ, ਉਹ ਕਿਹੜਾ ਆਨੰਦ ਹੈ? 2:17 ਵਿੱਚ ਆਨੰਦ ਸਾਹਿਬ ਦਾ ਹਜ਼ੂਰ ਨੇ ਪਰਿਭਾਸ਼ਾ ਦਿੱਤੀ, ਉਹ ਸ਼ਬਦ ਨੇ ਕਿ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਆਹ 2 ਤੁਕਾਂ ਅਸੀਂ ਰੋਜ਼ ਪੜ੍ਹਦੇ ਹਾਂ, ਇਹ ਆਨੰਦ ਦੀ ਪਰਿਭਾਸ਼ਾ ਹੈ। ਕਹਿੰਦੇ ਨੇ ਕਰ ਕਿਰਪਾ ਕਿਲ ਵੀ ਕੱਟੇ, ਜਦੋਂ ਸਾਈ ਨੇ ਕਿਰਪਾ ਕਰਕੇ ਅੰਦਰ ਦੇ ਕਈ ਜਨਮਾਂ ਦੇ ਵਕਾਰਾਂ ਨੂੰ ਜੜ੍ਹਾਂ ਤੋਂ ਕੱਢ ਦਿੱਤਾ, ਪੱਟ ਦਿੱਤਾ। ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਨੇਤਰਾਂ ਵਿੱਚ ਗਿਆਨ ਦਾ ਸੁਰਮਾ ਪਾਇਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਦੇ ਅੰਦਰ ਦੇ ਮੋਹ ਦੀਆਂ ਤਾਰਾਂ ਗੁਰੂ ਨੇ ਤੋੜ ਦਿੱਤੀਆਂ, ਤਿੰਨ ਕਾ ਸ਼ਬਦ। ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ, ਤਿੰਨ ਕਾ ਸ਼ਬਦ ਦਾ ਅਰਥ ਹੈ ਉਹਨਾਂ ਗੁਰਮੁਖਾਂ ਦੇ ਬੋਲ। ਜੇ ਕਹਿ ਦਿੱਤਾ ਮੈਂ ਓਨੀ ਦੇਰ ਤੱਕ ਪ੍ਰਾਣ ਨਹੀਂ ਦੇਣੇ ਜਿੰਨੀ ਦੇਰ ਤੱਕ ਦਰਬਾਰ ਸਾਹਿਬ ਨਾ ਪਹੁੰਚਾਂ, ਫਿਰ ਗੁਰੂ ਨੇ ਸ਼ਬਦ ਸਵਾਰਿਆ, ਸਵਾਰੇ ਹੋਏ ਸ਼ਬਦ ਕਦੀ ਝੂਠੇ ਨਹੀਂ ਹੋ ਸਕਦੇ। ਤਿੰਨ ਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ। ਚੜ੍ਹਦੀ ਕਲਾ ਕੀ ਹੈ? ਜੇ ਚੜ੍ਹਦੀ ਕਲਾ ਦੇਖਣੀ ਹੈ ਨਾ, ਤੇ ਗੁਰੂ ਸਾਹਿਬ ਦੀ ਬਾਣੀ ਵਿੱਚ ਤਾਂ ਹੈ ਨਹੀਂ ਸ਼ਬਦ। ਹਾਲਾਂਕਿ ਅਸੀਂ ਰੋਜ਼ ਸ਼ਾਮ ਨੂੰ ਇਹ ਬੇਨਤੀ ਜਦੋਂ ਵੀ ਅਰਦਾਸ ਕਰਦੇ ਹਾਂ ਤੇ ਸ਼ਬਦ ਕਹਿੰਦੇ ਹਾਂ। ਮੈਂ ਤਾਂ ਬੇਨਤੀ ਕੀਤੀ ਕਿਉਂਕਿ ਜਿੱਥੇ ਅਸੀਂ ਸੂਰਮੇ ਦੀ ਅੱਜ ਗੱਲ ਕਰਨੀ ਹੈ, ਉੱਥੇ ਗੁਰਮੁਖੋ ਅੰਦਰ ਦੀ ਰੂਹਾਨੀਅਤ ਨਹੀਂ ਰਹਿ ਗਈ, ਬਾਹਰ ਦੇ ਫੋਕੇ ਦਾਅਵੇ ਬਣ ਕੇ ਰਹਿ ਜਾਣਗੇ। ਅੰਦਰ ਦਾ ਜੀਵਨ ਨਹੀਂ ਰਹੇਗਾ, ਖੂਨ ਦੀਆਂ ਨਦੀਆਂ ਵਹਿਦਣ ਤਾਂ ਵੀ ਕੁਛ ਨਹੀਂ ਸਿੱਖਾਂ ਦਾ ਬਣੇਗਾ। ਜੇ ਅੰਦਰ ਦਾ ਜੀਵਨ ਹੋਵੇਗਾ ਤਾਂ ਬੂੰਦਾਂ 4 ਡਿੱਗ ਪਈਆਂ, ਅਤੇ ਚੇਤੇ ਰੱਖੋ 4 ਬੂੰਦਾਂ ਇਤਿਹਾਸ ਨੂੰ ਬਦਲ ਕੇ ਚਲੀਆਂ ਜਾਣਗੀਆਂ। ਜੇ ਅੰਦਰ ਦਾ ਜੀਵਨ ਹੈ, ਹਜ਼ੂਰ ਨੇ ਕਿਰਪਾ ਕੀਤੀ, ਚੜ੍ਹਦੀ ਕਲਾ ਦੱਸੀ, ਅਤੇ ਉੱਥੇ ਫਿਰ ਚੜ੍ਹਦੀ ਕਲਾ ਹੈ ਜੈਸੀ ਆਗਿਆ ਕੀਨੀ ਠਾਕੁਰ। ਧੰਨ ਗੁਰੂ ਅਰਜਨ ਦੇਵ ਜੀ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਹਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਆਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੋਖਾ ਸੁਖਾਂ, ਸੋਗ ਹਰਖ ਨਹੀਂ ਜਾਣਿਓ। ਚੜ੍ਹਦੀ ਕਲਾ ਹੈ ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ। ਕੀ ਹੈ ਕਿਸੇ ਦੇ ਅੰਦਰ ਦੀ ਚੜ੍ਹਦੀ ਕਲਾ ਹੈ? ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ। ਕਹਿਣ ਲੱਗੇ ਪਿਆਰਿਓ, ਭੁੱਖ ਵਿੱਚੋਂ ਵੀ ਮੈਨੂੰ ਸੰਤੋਖ ਹੈ, ਦੁੱਖ ਵਿੱਚ ਸੁਖ ਮਨਾਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਇਹਦੇ ਵੀ ਸੁੱਖ। ਅਗਲਾ ਬਚਨ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਇੰਨੀ ਕੁਰਬਾਨੀ ਕਰਕੇ ਚੜ੍ਹਦੀ ਕਲਾ ਕਹਿ ਰਹੀ ਹੈ, ਬਾਦਾ ਦੀਸੇ ਮਾਨੋ ਸਿਰ ਰੱਖ ਕੇ ਪਰਿਕਰਮਾ ਵਿੱਚ ਕਹਿ ਰਹੇ ਨੇ, ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਚੜ੍ਹਦੀ ਕਲਾ ਦੀ ਪਰਿਭਾਸ਼ਾ ਭਾਈ ਵੀਰ ਸਿੰਘ ਜੀ ਨੇ ਮਹਾਰਾਣਾ ਸੂਰਤ ਸਿੰਘ ਵਿੱਚ, ਰਾਣਾ ਸੂਰਤ ਸਿੰਘ ਵਿੱਚ ਇੱਕ ਸਤਰ ਦਿੱਤੀ ਹੈ। ਕਹਿਣ ਲੱਗੇ, ਸਿੱਖੀ ਖੈ ਬਲਵਾਨ ਕਰਨਾ ਸੂਰਤ ਨੂੰ। ਕੀ ਹੈ ਸਿੱਖੀ? ਸਿੱਖੀ ਖੈ ਬਲਵਾਨ ਕਰਨਾ ਸੂਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦਕੀ ਰੱਖਣਾ। ਚੜ੍ਹਦੀ ਕਲਾ ਉਹਦੇ ਕੋਲ ਜਿਹਦੇ ਕੋਲ ਨਾਮ, ਜਿਹਦੇ ਕੋਲ ਨਾਮ ਉਹਦੇ ਕੋਲ ਚੜ੍ਹਦੀ ਕਲਾ, ਜਿਹਦੇ ਕੋਲ ਚੜ੍ਹਦੀ ਕਲਾ ਉਹ ਭਾਣਾ ਮੰਨਣ ਵਾਲਾ। ਅਤੇ ਭਾਣਾ ਮੰਨਣ ਵਾਲਾ ਕਦੀ ਬੁਰਾ ਨਹੀਂ ਸੋਚਦਾ, ਉਹ ਸਭ ਦਾ ਭਲਾ ਮੰਗਦਾ। ਤਾਂ ਹੀ ਅਸੀਂ ਰੋਜ਼ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ, ਨਾਮ ਕਰਕੇ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ। ਅਤੇ ਜਦੋਂ ਚੜ੍ਹਦੀ ਕਲਾ ਜੇ ਫਿਰ ਮੇਰੇ ਭਾਣੇ ਨਹੀਂ, ਤੇਰੇ ਭਾਣੇ ਸਰਬੱਤ ਦਾ ਭਲਾ, ਤੇਰੇ ਭਾਣੇ ਵਿੱਚ। ਗੁਰੂ ਅਰਜਨ ਸਾਹਿਬ ਤੱਤੀ ਤਵੀ 'ਤੇ ਲਾਹੌਰ ਬੈਠੇ ਨੇ, ਆਪ ਸਭ ਨੂੰ ਪਤਾ ਮੈਂ ਸੰਖੇਪ ਮਾਤਰ ਆਉਣਾ ਹਰਿਮੰਦਰ ਸਾਹਿਬ। ਪਰ ਉਹਨਾਂ ਨੇ ਪਹਿਲਾਂ ਗੱਲ ਇਹ ਬਾਣੀ ਵਿੱਚ ਕਹਿ ਦਿੱਤੀ। ਅੱਜ ਭਾਵੇਂ ਅਸੀਂ ਆਪਣੇ ਨਿਆਣਿਆਂ ਨੂੰ ਕਹਿੰਦੇ ਹਾਂ ਗੋਲਡਨ ਟੈਂਪਲ, ਨਹੀਂ, ਗੋਲਡਨ ਟੈਂਪਲ ਬਿਲਕੁਲ ਨਹੀਂ ਹੈਗਾ। ਅੱਜ ਕਿਸੇ ਕੋਲ 4% ਹੋਣ, ਉਹ ਸੋਨੇ ਦੀਆਂ ਦੀਵਾਰਾਂ ਖੜੀਆਂ ਕਰ ਸਕਦਾ ਹੈ। ਇਹ ਹਰ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ। ਅਤੇ ਅਸੀਂ ਕਈ ਵਾਰੀ, ਮੈਂ ਹੈਰਾਨ ਹੁੰਦਾ, ਉੱਥੇ ਸੱਜਣ ਕੋਈ ਵੱਡਾ ਸੱਜਣ ਆਏ, ਇਹਨੂੰ ਕਹੋ ਹਰਿਮੰਦਰ ਸਾਹਿਬ ਜ਼ਰੂਰ ਮੱਥਾ ਟੇਕ ਕੇ ਚੇਤੇ ਰੱਖਿਓ, ਕਿਸੇ ਨੂੰ ਸੱਦੇ ਦੇਣ ਦੀ ਲੋੜ ਨਹੀਂ। ਜਿੱਥੇ ਮਰਜ਼ੀ ਕੋਈ ਘੁੰਮ ਕੇ ਆ ਜਾਏ, ਹਰਿਮੰਦਰ ਸਾਹਿਬ ਵਰਗੀ ਹੋਰ ਕੋਈ ਥਾਂ ਦੁਨੀਆਂ 'ਚ ਨਹੀਂ। ਗੁਰੂ ਅਰਜਨ ਸਾਹਿਬ ਜੇ ਕਹਿ ਗਏ, ਬਾਣੀ ਵਿੱਚ ਲਿਖ ਦਿੱਤਾ ਕਿ ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਤੇਰੇ ਵਰਗਾ ਹੋਰ ਕੋਈ ਥਾਂ ਹੈ। ਪ੍ਰੋਫੈਸਰ ਪੂਰਨ ਸਿੰਘ ਨੇ 10 ਮਾਸਟਰਸ ਆ 10 ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਇਹ ਗੱਲ ਲਿਖੀ ਹੈ। ਉਹ ਕਹਿੰਦਾ ਤਾਜ ਮਹਿਲ ਵੀ ਇੱਕ ਇਮਾਰਤ ਹੈ, ਪਰ ਹਰਿਮੰਦਰ ਸਾਹਿਬ ਇਕੱਲੀ ਇਮਾਰਤ ਨਹੀਂ। ਤਾਜ ਮਹਿਲ ਵਕਤ ਦੇ ਬਾਦਸ਼ਾਹ ਨੇ ਬਣਵਾਇਆ ਹੈ, ਅਤੇ ਹਰਿਮੰਦਰ ਵਕਤ ਦੇ ਪਾਤਸ਼ਾਹ ਨਹੀਂ, ਸਦੀਵਕਾਰ ਰਹਿਣ ਵਾਲੇ ਪਾਤਸ਼ਾਹ ਨੇ ਬਣਾਇਆ ਹੈ। ਕਿਉਂਕਿ ਵਕਤੀ ਪਾਤਸ਼ਾਹੀ ਗੁਰੂ ਦੀ ਨਹੀਂ, ਇਹ ਤਾਂ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਤਾਜ ਮਹਿਲ ਇੱਕ ਮੋਹ ਦੀ ਤੰਦ ਅਤੇ ਵਾਸ਼ਨਾ ਦੀ ਪੂਰਤੀ ਜਿੱਥੋਂ ਹੁੰਦੀ ਸੀ, ਉਸ ਵਾਸ਼ਨਾ ਨੂੰ ਜਿੰਦਿਆਂ ਰੱਖਣ ਲਈ ਇੱਕ ਔਰਤ ਦੇ ਨਾਮ 'ਤੇ ਇਮਾਰਤ ਖੜੀ ਕਰ ਦਿੱਤੀ। ਅਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਪਰਮਾਤਮਾ ਦੇ ਨਾਮ 'ਤੇ ਦਰਬਾਰ ਬਣਾਇਆ, ਚੇਤੇ ਰੱਖੋ। ਅੱਜ ਵੀ ਕੋਈ ਤਾਜ ਮਹਿਲ ਵੀ ਜਾਂਦਾ ਹੈ, ਉੱਥੇ ਕੇਵਲ ਮੁਰਦੇ ਦੀ ਕਬਰ ਹੈ। ਤਾਜ ਮਹਿਲ ਵਿੱਚ ਮੁਰਦੇ ਵਰਗਾ ਸਨਾਟਾ ਹੈ, ਅਤੇ ਹਰਿਮੰਦਰ ਵਿੱਚ ਕੋਈ ਆਉਂਦਾ ਹੈ ਤਾਂ ਇੱਥੇ ਮੁਰਦਿਆਂ ਨੂੰ ਪਰਤ ਕੇ ਜ਼ਿੰਦਗੀ ਮਿਲਦੀ ਹੈ। ਹਰਿਮੰਦਰ ਵਿੱਚ ਜੀਵਨ ਹੈ। ਸ਼ਾਇਦ ਧੰਨ ਗੁਰੂ ਅਰਜਨ ਸਾਹਿਬ ਦਾ ਬਚਨ ਸਿੱਖਾਂ ਦੇ ਅੰਦਰ ਟਿਕ ਜਾਏ ਕਿਤੇ, ਕਿ ਡਿੱਠੇ ਸਭੇ ਥਾਮ ਨਹੀਂ ਤੁਤ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ, ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਧੰਨ ਸੋ ਤੇਰਾ ਥਾਨ ਖੈ, ਸੱਚ ਤੇਰਾ ਪੈਸਕਾਰਿਆ, ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਸਾ ਧਰਤੀ ਪਈ ਕਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਗੁਰਮੁਖੋ, ਉਹ ਧਰਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਸੰਬੰਧੀ ਇਹ ਬਚਨ ਕਰਕੇ ਗਏ ਕਿ ਤੈਨੂੰ ਇੱਥੇ ਰੂਹਾਨੀਅਤ ਦੀ ਦਾਤ ਮਿਲੇਗੀ। ਆਪ 33 ਤਵੀ 'ਤੇ ਬੈਠੇ ਨੇ, ਅਤੇ 3 ਤਰੀਕਿਆਂ ਨਾਲ ਤਸ਼ੱਦਦ ਦਿੱਤਾ ਗਿਆ ਅਤੇ ਕੀਤਾ ਗਿਆ, ਗਰਮ ਬਾਲੂ, ਗਰਮ ਨੀਰ ਅਤੇ ਤਪਤ ਲੋਹ। ਤਪਤ ਲੋਹ, ਤਪਤ ਨੀਰ ਅਤੇ ਤਪਤ ਬਾਲੂ ਇਹਨਾਂ ਸਾਰਿਆਂ ਦੇ ਵਿੱਚ ਬੈਠੇ ਨੇ ਚੜ੍ਹਦੀ ਕਲਾ ਦੇ ਪੁੰਜ। ਬਾਕੀ ਸਾਰੇ ਚੜ੍ਹਦੀ ਕਲਾ ਵਾਲੇ ਸ਼ਹੀਦ ਉਹਨਾਂ ਦੇ ਚਰਨਾਂ ਵਿੱਚੋਂ ਨਿਕਲਦੇ ਪਏ ਨੇ, ਚੜ੍ਹਦੀ ਕਲਾ ਦੇ ਪੁੰਜ ਬੈਠੇ ਨੇ। ਅਤੇ ਪਾਂਧੀ ਨਨਕਾਣੀ ਨਨਕਾਣਵੀ ਸਾਹਿਬ ਨੇ ਇੱਥੇ 3-4 ਸਤਰਾਂ ਲਿਖੀਆਂ ਨੇ। ਉਹ ਕਹਿੰਦਾ ਕਰੋ ਦਰਸ਼ਨ ਕਿ ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਝੁੱਲਦੇ, ਗਰਮ ਬਾਲੂ ਦੇ ਕਲਸ਼ੇ ਪਵਾਰਿਆ ਸੀ ਕਈ ਪਹਿਰ, ਅੰਗਿਆਰਾਂ ਦੀ ਸੇਜ ਪਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ, ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ, ਸੀਨਾ ਤਪਦਾ ਜਗਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਹਾ ਸੀ, ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, 33 ਤਵੀ 'ਤੇ ਸੁਖਮਣੀ ਗਾਉਣ ਵਾਲੀ। ਇਹਨੇ ਧੰਨ ਗੁਰੂ ਅਰਜਨ ਦੇਵ ਚੜ੍ਹਦੀ ਕਲਾ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਲਾਹੌਰ, ਉਸ ਤੋਂ ਅੱਗੇ ਆਉਂਦੇ ਪਏ ਨੇ ਉਹਨਾਂ ਦੇ ਪੋਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਉੱਧਰ 33 ਤਵੀ 'ਤੇ ਬਿਠਾਉਣ ਵਾਲਾ ਜਹਾਂਗੀਰ, ਉਹਦਾ ਪੋਤਾ ਆਉਂਦਾ ਪਿਆ ਔਰੰਗਜ਼ੇਬ। ਦਾਦੇ ਨਾਲ ਦਾਦੇ ਦੀ ਟੱਕਰ, ਪੋਤੇ ਨਾਲ ਪੋਤੇ ਦੀ ਟੱਕਰ, ਸਿਰਫ ਥਾਂ ਦਾ ਫਰਕ ਸੀ, ਉੱਥੇ ਲਾਹੌਰ ਸੀ, ਇੱਥੇ ਦਿੱਲੀ ਦਾ ਚਾਂਦਨੀ ਚੌਂਕ ਸੀ। ਧੰਨ ਗੁਰੂ ਤੇਗ ਬਹਾਦਰ ਜੀ ਦੇ ਨਾਲ 3 ਸਿੱਖ ਸ਼ਹੀਦ ਹੋਏ, ਤਿੰਨਾਂ ਨੇ ਖੱਸ ਕੇ ਸ਼ਹਾਦਤ ਦਾ ਜਾਮ ਪੀਤਾ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਲੱਗੇ ਨੇ, ਪਿਆਰਿਓ ਸਿਰ ਦੇ ਦਿੱਤਾ ਹੈ ਪਰ ਅੰਦਰ ਦਾ ਸਿਦਕ ਨਹੀਂ ਡੋਲਣ ਦਿੱਤਾ। ਇਹ ਵੇ ਅੰਦਰੋਂ ਜੀਏ ਹੋਏ, ਜਿਹੜੇ ਸ਼ਬਦ ਵਿੱਚ ਮਰ ਚੁੱਕੇ ਨੇ ਅੰਦਰੋਂ ਜੀ ਪਏ ਨੇ। ਉਹਨਾਂ ਨੇ ਕਿਹਾ ਠੀਕਰ ਫੋਰ ਦਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਕਹਿਣ ਲੱਗੇ ਸਾਧਨ ਖੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਖੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਸਿਰ ਦੇ ਦਿੱਤਾ ਪਰ ਅੰਦਰ ਦੀ ਅਵਸਥਾ ਬਿਲਕੁਲ ਨਹੀਂ ਜਾਣ ਦਿੱਤੀ। ਸਾਹਿਬ ਗੁਰੂ ਤੇਗ ਬਹਾਦਰ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਮੈਂ ਇੱਥੇ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਗੁਰੂ ਕਲਗੀਧਰ ਜੀ, ਤੁਹਾਡੇ ਘਰ ਦਾ ਜੀਵਨ, ਤੁਹਾਡੇ ਆਪਣੀ ਰਹਿਮਤ ਅਸਚਰਜ ਹੈ। ਦੁਨੀਆਂ ਵਿੱਚ ਕੋਈ ਵੀ ਤਵਾਰੀਖ ਦਾ ਪੰਨਾ ਕਿਸੇ ਸੰਬੰਧੀ ਨਹੀਂ ਕਹਿੰਦਾ ਕਿ ਇੱਕ ਸਰੀਰ ਦੇ ਦੋ ਟੁਕੜੇ ਹੋਣ, ਇਹ ਤਾਂ ਮਿਲੇਗਾ, ਪਰ ਇੱਕ ਸਰੀਰ ਦੇ ਦੋ ਸੰਸਕਾਰ ਹੋਣ ਅਤੇ ਦੋਨਾਂ ਸੰਸਕਾਰਾਂ ਦੀ ਥਾਂ ਵਿੱਚ ਕਈ ਮੀਲਾਂ ਦੀ ਦੂਰੀ ਹੋਵੇ, ਇਕੱਲੀ ਮੀਲਾਂ ਦੀ ਦੂਰੀ ਨਹੀਂ, ਦੋਨਾਂ ਦੇ ਸੰਸਕਾਰ ਦੇ ਦਿਨਾਂ ਦੀ ਵੀ ਦੂਰੀ ਹੋਵੇ। ਧੰਨ ਗੁਰੂ ਤੇਗ ਬਹਾਦਰ, ਧੜ ਦਾ ਸੰਸਕਾਰ ਦਿੱਲੀ ਹੋਇਆ ਅਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਇਆ। ਕਿਉਂ ਸੀਸ ਨਹੀਂ ਉੱਥੇ ਰਿਹਾ? ਕਿਉਂਕਿ ਉਹ ਸੀਸ ਝੁਕਿਆ ਵੀ ਨਹੀਂ, ਅਤੇ ਜਿਹੜਾ ਚੜ੍ਹਦੀ ਕਲਾ ਵਾਲਾ ਸੀਸ ਹੈ ਉਹ ਅਨੰਦਪੁਰ ਹੀ ਜਾ ਕੇ ਟਿਕੇਗਾ, ਕਿਉਂਕਿ ਢਹਿੰਦੀ ਕਲਾ ਵਾਲਾ ਸੀਸ ਉਹ ਭਾਵੇਂ ਰੁਲਦਾ ਰਹੇ, ਚੜ੍ਹਦੀ ਕਲਾ ਵਾਲਾ ਸੀਸ ਤਾਂ ਅਨੰਦਪੁਰੀ ਤੱਕ, ਉਸ ਬੇਗਮਪੁਰੇ ਤੱਕ ਪਹੁੰਚ ਗਿਆ। ਸਤਿਗੁਰੂ ਨੂੰ ਸ਼ਹੀਦ ਕਰਨ ਲੱਗੇ, ਇੱਕ ਅਦੀਬ ਨੇ ਚਾਰ ਕੁ ਸਤਰਾਂ ਬੜੀਆਂ ਸੋਹਣੀਆਂ ਲਿਖੀਆਂ ਨੇ, ਮੈਂ ਸਿਰਫ ਬਾਬਾ ਜੀ ਦੇ ਜੀਵਨ ਸੰਬੰਧੀ ਅਰਜ਼ ਕਰਨੀ। ਇਸ ਤੋਂ ਅੱਗੇ ਚੱਲ ਕੇ ਸ਼ਹੀਦਾਂ ਦੀ ਲੜੀ ਵਿੱਚੋਂ ਸਤਿਗੁਰੂ ਨੂੰ ਸ਼ਹੀਦ ਕਰਨ ਲੱਗੇ, ਜਲਾਦ ਨੇ ਤੇਗ ਕੱਢੀ ਅਤੇ ਸਾਹਿਬ ਨੇ ਉੱਥੇ ਜਿਹੜੇ ਸ਼ਬਦ ਕਹੇ, ਕਿਉਂਕਿ ਬਾਅਦ ਵਿੱਚ ਇਤਿਹਾਸਕਾਰਾਂ ਦੇ ਖਿਆਲਾਂ ਦੀ ਉਡਾਰੀ, ਕਵੀਆਂ ਦੇ ਅੰਦਰ ਦੀ ਉਡਾਰੀ ਸੀ, ਹਜ਼ੂਰ ਨੇ ਤੇਗ ਚਮਕਦੀ ਦੇਖੀ ਅਤੇ ਸ਼ਬਦ ਕਹਿ ਸਨ, ਮੈਂ ਹਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, ਮੈਂ ਹਾਂ ਤੇਗ ਤੇਗ ਬਹਾਦੁਰ, ਮੈਂ ਹਾਂ ਤੇਗ ਅਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਕਿਉਂ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ, ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ 'ਤੇ ਰਿਹਾ, ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਦੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਸਾਹਿਬ ਗੁਰੂ ਤੇਗ ਬਹਾਦਰ ਕਿਰਪਾਲੂ ਜੀ, ਤੇਗ ਬਹਾਦਰ ਕਿਉਂ ਨੇ? ਚੇਤੇ ਰੱਖਿਓ, ਤੇਗ ਦੇ ਚਲਾਉਣ ਦੇ ਵੀ ਬਹਾਦਰ ਨੇ ਅਤੇ ਤੇਗ ਦੇ ਖਾਣ ਦੇ ਵੀ ਬਹਾਦਰ ਨੇ। ਜੇ ਚਲਾ ਸਕਦੇ ਨੇ, ਸਹਿ ਸਕਦੇ ਨੇ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ, ਗੁਰੂ ਅਰਜਨ ਦੇਵ ਤੋਂ ਬਾਅਦ ਪੋਤਾ ਤੇਗ ਬਹਾਦਰ ਸਤਿਗੁਰੂ ਜੀ, ਗੁਰੂ ਤੇਗ ਬਹਾਦਰ ਦੇ ਹੁਣ ਪੋਤਿਆਂ ਦੀ ਸ਼ਹਾਦਤ ਹੋਈ। ਫਿਰ ਦੇਖੋ ਇਸ ਸ਼ਹਾਦਤ ਚਮਕੌਰ ਦੀ ਗੜੀ ਹੈ ਕਿ ਕਿਉਂ ਸਿਰ ਤਲੀ 'ਤੇ ਰੱਖ ਕੇ ਸਿਰ ਤੁਰ ਪਏ ਸਿੱਖ? ਕਿਉਂ? ਕਿਉਂਕਿ ਗੁਰੂ ਨੇ ਆਪਣਾ ਕੁਛ ਨਹੀਂ ਲੁਕਾਇਆ, ਦੁਨੀਆਂ ਦੇ ਪੁੱਤਰਾਂ ਨੂੰ ਰਣ ਤੱਤੇ ਵਿੱਚ ਜੂਝਣ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਹੱਥੀਂ ਤੋਰਿਆ ਸੀ, ਬਚਾ ਕੇ ਨਹੀਂ ਨਿਕਲੇ। ਸਾਹਿਬ ਬਾਬਾ ਅਜੀਤ ਸਿੰਘ ਨੂੰ ਅੱਖੀਂ ਦੇਖਦੇ ਨੇ, ਸਾਹਮਣੇ ਛੋਟਾ ਜਦੋਂ ਬਾਬਾ ਜੁਝਾਰ ਸਿੰਘ ਜੀ ਆਉਂਦੇ ਨੇ ਅਤੇ ਉਹਨੂੰ ਤੁਰਦੇ ਇੱਕ ਬਚਨ ਕਹਿੰਦੇ ਨੇ, ਬੇਟਾ ਮੈਂ ਸਿਰਫ ਇੱਕ ਤੇਰੇ ਜਨਮ ਤੋਂ ਬਾਅਦ ਤੇਰੇ 'ਤੇ ਆਸ ਰੱਖੀ ਏ। ਹਰ ਬਾਪ ਆਪਣੇ ਪੁੱਤਰ ਦੇ ਜੀਵਨ ਤੋਂ ਆਸ ਰੱਖਦਾ, ਇੱਕ ਆਸ ਮੇਰੀ ਪੂਰੀ ਕਰੀ ਪਿਤਾ ਜੀ ਹਜ਼ੂਰ ਹੁਕਮ। ਕਹਿਣ ਲੱਗੇ, ਲਾਲ ਜੀ ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਵੱਜੇ, ਸਿਰਫ ਮੁੱਖ ਮੇਰੇ ਵੱਲ ਕਰੀ, ਮੈਂ ਤੇਰੇ ਅੰਦਰੋਂ ਖੂਨ ਦਾ ਪ੍ਰਣਾਲਾ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ। ਕੋਈ ਐਸਾ ਬਾਪ ਹੈ? ਸ਼ਬਦ ਕਹਿ, ਬੇਟਾ ਤੁਮ ਹੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇਖ ਕੇ ਤੁਮ ਕੀਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਹੋ ਰਾਹ ਤਖਤੇ ਹੈ ਖਲਦ ਮੇ ਭਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਇਹ ਕੇਵਲ ਗੁਰੂ ਕਲਗੀਧਰ ਜੀ ਦਾ ਅੰਦਰ ਹੈ। ਪਿਆਰਿਓ, ਜਿਸ ਗੁਰੂ ਨੇ ਆਪਣੇ ਪਿਤਾ ਨੂੰ ਤੋਰਿਆ, ਜਿਸ ਗੁਰੂ ਜੀ ਨੇ ਆਪਣੇ ਹੱਥੀਂ ਆਪਣੇ ਪੁੱਤਰਾਂ ਨੂੰ ਤੋਰਿਆ, ਉਸ ਕਲਗੀ ਵਾਲੇ ਦੇ ਹੱਥੋਂ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਲਈ ਸੀ। ਜਿੱਥੇ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਆਪਨੇ ਸਿੰਘ ਸਾਹਿਬ ਜੀ ਤੋਂ ਸੁਣਿਆ, ਜਨਮ ਪਾਹੁਵਿੰਡ ਦਾ ਹੈ, ਮਾਤਾ ਜੀਵਨੀ ਅਤੇ ਪਿਤਾ ਭਾਈ ਭਗਤੇ ਦੇ ਘਰ ਅੰਦਰ ਇਸ ਮਹਾਨ ਸੂਰਬੀਰ ਸਿਰ ਲੱਤ ਯੋਧੇ ਦਾ ਜਨਮ ਹੋਇਆ ਹੈ। ਸਾਰੇ ਵਿਦਵਾਨ ਇਸ ਸੰਬੰਧੀ ਚੁੱਪ ਨੇ, ਬਸ 1757 ਦੀ ਸ਼ਹਾਦਤ ਨੂੰ ਲੈ ਕੇ ਗਿਣਤੀ ਮਿਣਤੀ ਕਰਕੇ ਕਹਿੰਦੇ ਨੇ ਕਿ ਬਾਬਾ ਜੀ ਦਾ ਜਨਮ ਸ਼ਾਇਦ 1680 ਦੇ ਲਾਗੇ ਚਾਗੇ ਸ਼ਬਦ ਵਰਦੇ। ਮੈਂ ਤਾਂ ਬੇਨਤੀ ਕੀਤੀ ਇਸ ਸੰਬੰਧੀ ਕੋਈ ਵੀ ਸਹੀ ਨਹੀਂ ਦੱਸ ਸਕਿਆ। ਪ੍ਰਸ਼ਾਦ ਦੇ ਦਿਨਾਂ ਸੰਬੰਧੀ ਕਿਹਾ ਜਾਂਦਾ 75-80 ਸਾਲ ਦੇ ਕਰੀਬ ਸ਼ਬਦ, ਕਰੀਬ ਸ਼ਬਦ ਨੇ। ਅੰਮ੍ਰਿਤ ਦੀ ਦਾਤ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਲਈ, ਨਾਮ ਬਾਣੀ ਦਾ ਅਭਿਆਸ ਉਸ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕੀਤਾ। ਸਤਿਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ ਅਤੇ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਦੀ ਧਰਤੀ 'ਤੇ ਚੋਜੀ ਪ੍ਰੀਤਮ ਦੇ ਚਰਨਾਂ ਵਿੱਚ ਪਹੁੰਚੇ। ਇੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੇ ਆਪਣੇ ਹਸਤ ਕਮਲਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਿਆ। ਬਾਬਾ ਦੀਪ ਸਿੰਘ ਜੀ ਨੇ ਆਪ ਸ਼ਾਹੀ ਕਲਮ ਕਾਗਜ਼ ਦੀ ਨਾਲ ਸੇਵਾ ਕਰਦੇ ਰਹੇ। ਚੋਜੀ ਪ੍ਰੀਤਮ ਦਮਦਮਾ ਸਾਹਿਬ ਦੀ ਧਰਤੀ ਤੋਂ ਨਦੇੜ ਨੂੰ ਦੱਖਣ ਨੂੰ ਜਾਣ ਲੱਗੇ ਨੇ ਅਤੇ ਦੋਨੋਂ ਗੁਰੂ ਕੇ ਸਿੱਖ। ਇੱਥੇ ਰਵਾਇਤ ਹੈ ਕਿ 48 ਸਿੱਖਾਂ ਨੂੰ ਚੋਜੀ ਪ੍ਰੀਤਮ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਬੋਧ ਦੱਸੇ ਸਨ। ਹਜ਼ੂਰ ਕਿਰਪਾਲੂ ਜੀ ਤੁਰਨ ਲੱਗੇ। ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਦੋਨਾਂ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਸਾਡੇ ਲਈ ਹੁਕਮ ਕੀ, ਅਤੇ ਨਾਲ ਇੱਕ ਬੇਨਤੀ ਕੀਤੀ, ਦਾਤਾ ਕਿਰਪਾ ਕਰਿਓ ਸਿੱਖੀ ਨਿਭ ਜਾਏ। ਅਤੇ ਕਿਰਪਾਲੂ ਸਤਿਗੁਰੂ ਦਾ ਉੱਤਰ ਸੀ ਭਾਈ ਮਨੀ ਸਿੰਘ ਪ੍ਰਤੀ, ਕਿਉਂਕਿ ਭਾਈ ਮਨੀ ਸਿੰਘ ਗੁਰੂ ਹਰ ਰਾਇ ਸਾਹਿਬ ਦੇ ਵੇਲੇ ਦੇ ਸਿੱਖ ਬਣੇ ਨੇ। ਆਪ ਜੀ ਨੂੰ ਗਿਆਤ ਹੋਣਾ ਕਿ ਇਹ ਗੁਰੂ ਹਰ ਰਾਇ ਸਾਹਿਬ ਦੇ ਵੇਲੇ ਦੇ ਸਿੱਖ ਨੇ। ਇਹ ਦਾਦਾ ਸ਼ਹੀਦ, 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ, 10 ਉਸ ਤੋਂ ਅੱਗੇ ਪੁੱਤਰ ਸ਼ਹੀਦ, 7 ਪੋਤਰੇ ਸ਼ਹੀਦ। ਪਿਆਰਿਓ 29 ਜੀ ਤਕਰੀਬਨ ਕੇਵਲ ਇਸ ਘਰ ਦੇ ਬੰਦੇ ਪਹਿਣੇ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਫਿਰ ਉਸ ਨੂੰ ਦਮਦਮਾ ਸਾਹਿਬ ਦੀ ਧਰਤੀ 'ਤੇ ਬਖਸ਼ਿਸ਼ ਮਿਲੀ ਕਿ ਦਾਤਾ ਗੁਰੂ ਹਰ ਰਾਇ ਸਾਹਿਬ ਨੇ ਕਿਹਾ ਸੀ ਜਦੋਂ ਮੱਥਾ ਟੇਕਿਆ, ਮਾਈ ਦਾਸ ਪੁੱਤਰ ਦਾ ਨਾਂ ਕੀ? ਕਹਿਣ ਲੱਗੇ ਮਨੀਆਂ। ਅਤੇ ਇਤਿਹਾਸ ਦੀਆਂ ਤੁਕਾਂ ਨੇ ਕਹਿਣ ਲੱਗੇ, ਯੇ ਮਨੀਆਂ ਹੋਵੇਗੋ ਜਗ ਗੁਨੀਆਂ, ਇਹ ਗੁਣੀ ਹੋਵੇਗਾ। ਸ਼ਬਦ ਕਹਿ ਭਾਈ ਮਨੀ ਸਿੰਘ ਜੀ ਨੂੰ ਕਿ ਬੰਦ ਬੰਦ ਤਾਂ ਕੱਟਿਆ ਜਾ ਸਕਦਾ, ਪਰ ਅੰਦਰ ਦੀ ਚੜ੍ਹਦੀ ਕਲਾ ਅਤੇ ਸਿੱਖੀ ਸਿਦਕ ਨੂੰ ਕੋਈ ਵੀ ਨਹੀਂ ਖੋ ਸਕਦਾ। ਸੱਚ ਹੈ ਕੱਟਿਆ ਗਿਆ ਬੰਦ ਬੰਦ, ਪਰ ਅੰਦਰ ਦੀ ਚੜ੍ਹਦੀ ਕਲਾ ਅਤੇ ਸਿਦਕ ਨੂੰ ਕੋਈ ਨਾ ਖੋ ਸਕਿਆ। ਬਾਬਾ ਦੀਪ ਸਿੰਘ ਜੀ ਨੇ ਖੱਤ ਜੋੜ ਕੇ ਪੁੱਛਿਆ, ਦਾਤਾ ਜੀ ਦਾਸ ਲਈ ਹੁਕਮ ਅਤੇ ਬਚਨ ਕੀਤਾ, ਇੱਥੇ ਟਿਕੋ, ਸਿੱਖੀ ਦਾ ਪ੍ਰਚਾਰ ਪ੍ਰਸਾਰ ਬਾਣੀ ਦਾ ਕਰਨਾ, ਮਹਾਰਾਜ ਸਿੱਖੀ ਨਿਭ ਜਾਏ। ਅਤੇ ਪੁਰਾਤਨ ਸਿੱਖ ਮੰਗਦੇ ਇਹ ਹੁੰਦੇ ਸਨ, ਗੁਰਮੁਖ ਆ ਗੁਰਮੁਖਾਂ ਨੇ ਦਾਨਾਂ ਦੀ ਗੱਲ ਕੀਤੀ ਨਾ ਜਦੋਂ, ਅਤੇ ਸਭ ਤੋਂ ਪਹਿਲਾਂ ਜਿਹੜੀ ਅਰਦਾਸ ਵਿੱਚ ਅਸੀਂ ਦਾਤ ਮੰਗਣੇ ਹਾਂ ਨਾ, 5 ਤਖਤਾਂ ਤੱਕ ਤਾਂ ਮੰਗਲ ਹੈ। ਸਾਡੇ ਸ਼ਹੀਦ ਨੇ, ਸਾਡੇ ਕਮਾਈਆਂ ਵਾਲੇ ਨੇ, ਗੁਰੂ ਸਾਹਿਬ ਨੇ, 5 ਤਖਤਾਂ ਤੋਂ ਬਾਅਦ ਸਾਡੀ ਅਰਦਾਸ ਸ਼ੁਰੂ ਹੁੰਦੀ ਹੈ। ਚੇਤੇ ਰੱਖਿਓ, ਇੱਥੋਂ ਸ਼ੁਰੂ ਹੁੰਦੀ ਹੈ ਮੰਗ, ਦਾਨ ਸ਼ੁਰੂ ਹੁੰਦੇ ਨੇ। ਸਭ ਤੋਂ ਪਹਿਲਾਂ ਸਿੱਖ ਮੰਗਦਾ ਕਿ ਦਾਤਾ ਜੀ ਵੇਖੋ ਅਰਦਾਸ ਸਾਨੂੰ ਕਿੰਨੀ ਇੱਕ ਦੂਜੇ ਦੇ ਨੇੜੇ ਲਿਆਉਂਦੀ, ਇੱਕ ਦੂਜੇ ਨਾਲ ਨਾ ਬੋਲਦੇ ਹੋਈਏ, ਪਰ ਸਾਨੂੰ ਇਹ ਕਹਿਣਾ ਪੈਂਦਾ, ਦਾਤਾ ਜੀ ਜਿਹਦੇ ਨਾਲ ਮੈਂ ਨਹੀਂ ਬੋਲਦਾ ਉਹਦੇ ਲਈ ਵੀ ਮੈਂ ਅਰਦਾਸ ਕਰਨਾ ਆ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਕੱਲੇ ਲਈ ਨਹੀਂ, ਸਰਬੱਤ ਵਿੱਚ ਸਾਰੇ ਆ ਗਏ, ਇਹ ਮੰਗਣਾ ਪਏਗਾ, ਇਸ ਤੋਂ ਬਿਨਾਂ ਤੂੰ ਨਾਨਕ ਨਾਮ ਚੜ੍ਹਦੀ ਕਲਾ ਤੱਕ ਪਹੁੰਚ ਹੀ ਨਹੀਂ ਸਕਦਾ। ਮੰਗ ਅਤੇ ਖਾਲਸੇ ਲਈ ਮੰਗਣਾ ਕੀ ਹੈ? ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ। ਹੁਣ ਜਦੋਂ ਚਿੱਤ ਆਉਣਾ ਤੇ ਨਾਮ ਨੂੰ ਫਲ ਜ਼ਰੂਰ ਲੱਗਣਾ। ਕਹਿਣ ਲੱਗੇ ਖਾਲਸਾ ਇਹਦੇ ਬਦਲੇ ਤੂੰ ਚਾਹਨਾ ਕੀ ਹੈ? ਕਹਿਣ ਲੱਗੇ ਚਿੱਤ ਮੈਨੂੰ ਆਵੇ ਤੇ ਭਲਾ ਸਾਰੇ ਸੰਸਾਰ ਦਾ ਹੋਵੇ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਅਗਲੀ ਫਿਰ ਦਾਤ ਕੀ ਮੰਗੀ? ਭਾਵੇਂ ਅਸੀਂ ਕਹੀ ਜਾਈਏ ਇੱਕ ਦੂਜੇ ਦਾ ਬੁਰਾ ਸੋਚੀਏ, ਨਹੀਂ, ਅਰਦਾਸ ਵਿੱਚ ਕਹਿਣਾ ਪੈਂਦਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹਿਤ, ਜਿੱਥੇ ਜਿੱਥੇ ਖਾਲਸਾ ਉਹਦੀ ਰਾਖੀ ਕਰੀ। ਇਹ 17 ਪਤਾ ਕਦੋਂ ਅਰਦਾਸ ਵਿੱਚ ਆਈਆਂ ਨੇ? ਪਹਿਲਾਂ ਨਹੀਂ ਸਨ, ਅਰਦਾਸ ਇੱਕੋਦਮ ਨਹੀਂ ਸਾਰੀ ਬਣੀ, ਇਤਿਹਾਸ ਦੀ ਚਾਲ ਨਾਲ ਅਰਦਾਸ ਦਾ ਜਨਮ ਹੋਇਆ। ਜਿਸ ਦਿਨ ਦੁੱਧ ਚੁੰਘਦੇ ਬੱਚਿਆਂ ਨੂੰ ਟੁਕੜੇ ਕਰਕੇ ਮਾਵਾਂ ਦੇ ਗਲਾਂ ਵਿੱਚ ਹਾਰ ਪਾਏ ਗਏ, ਖਾਲਸੇ ਨੂੰ ਪਤਾ ਲੱਗਾ ਕਿ ਸਾਡੀ ਪਨੀਰੀ ਦੁੱਧ ਚੁੰਘਦੇ ਬੱਚੇ ਵੀ ਟੁਕੜੇ ਕਰ ਦਿੱਤੇ। ਉਦਨ ਖਿਰਦੇ ਵਿੱਚੋਂ ਆਵਾਜ਼ ਨਿਕਲੀ, ਦਾਤਾ ਪਨੀਰੀ ਰਹੇਗੀ ਤੇ ਬਾਗ ਫੁੱਲਣਗੇ, ਜੇ ਪਨੀਰੀ ਖਤਮ ਹੋ ਗਈ ਤੇ ਬਾਗ ਕਿੱਥੋਂ ਪੈਦਾ ਹੋਣੇ? ਹੁਣ ਇੱਕ ਕਿਰਪਾ ਕਰੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਹਿਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਤੇ ਮੇਰੀ ਇਕੱਲੇ ਦੀ ਜਿੱਤ ਨਾ ਹੋਵੇ ਜਿੱਤ ਕੇ ਹੀ ਇਕੱਲਾ ਆਵਾਂ ਤੇ ਸਾਰਾ ਕ੍ਰੈਡਿਟ ਪੰਥ ਨੂੰ ਜਾਵੇ। ਫਰਕ ਹੈ, ਉਦੋਂ ਸਿੱਖ ਜਿੱਤਦਾ ਸੀ ਕਹਿੰਦਾ ਸੀ ਮੇਰੀ ਜੀਤ ਨਹੀਂ ਪੰਥ ਕੀ ਜੀਤ, ਹੁਣ ਪੰਥ ਜਿੱਤਦਾ ਤੇ ਇਕੱਲਾ ਦਾਅਵਾ ਕਰਕੇ ਕਹਿੰਦਾ ਜੀਤ ਇਕੱਲੀ ਮੇਰੀ ਹੋਈ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਇੱਥੇ ਭਾਵੇਂ ਤਲਵਾਰ ਦੇ ਅਰਥ ਕੀਤੇ ਨੇ, ਸ਼੍ਰੀ ਸਾਹਿਬ ਕੌਣ ਹੈ? ਸ਼੍ਰੀ ਦਰ ਤੇ ਸ਼੍ਰੋਮਣੀ, ਸਾਹਿਬ ਦਰ ਤੇ ਵਾਹਿਗੁਰੂ। ਹਰ ਥਾਂ ਤੇ ਸ਼੍ਰੋਮਣੀ ਸਭ ਤੋਂ ਰਹਿਣ ਵਾਲਾ ਵਾਹਿਗੁਰੂ ਮੇਰੀ ਸਹਾਇਤਾ ਕਰੇ, ਸ਼੍ਰੀ ਸਾਹਿਬ ਜੀ ਸਹਾਏ ਮੇਰੀ ਆਪਣੇ ਬੋਲ ਨਾ ਚੱਲਣ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਫਿਰ ਸਾਡੀ ਅੱਗੇ ਦਾਤ ਸ਼ੁਰੂ ਹੁੰਦੀ ਹੈ ਦਾਨਾਂ ਦੀ। ਕੀ ਮੰਗਦੇ ਹਾਂ ਅਸੀਂ ਪਿਆਰਿਓ? ਸਿੱਖੀ ਤੋਂ ਸ਼ੁਰੂ ਕਰਨੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਅਤੇ ਸਭ ਕੁਝ ਮਿਲਣ ਤੋਂ ਬਾਅਦ ਮੈਂ ਆਪਣੇ ਧੁਰੇ ਤੋਂ ਟੁੱਟਾ ਨਾ। ਕਹਿਣ ਲੱਗੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ। ਦੇਖੋ ਕੌਮ ਦੀ ਪਰਿਭਾਸ਼ਾ ਕੀ ਹੈ, ਸਿੱਖ ਕਿਉਂ ਵੱਖਰੀ ਕੌਮ ਹੈ? ਜਦੋਂ ਤੁਸੀਂ ਇੰਟਰਨੈਸ਼ਨਲ ਪੱਧਰ 'ਤੇ ਕੌਮ ਦੀ ਗੱਲ ਕਰੋਗੇ ਤੇ ਤੁਹਾਨੂੰ ਅੱਜ ਵਕਤ ਪੁੱਛਣਗੇ ਤਿੰਨ ਚੀਜ਼ਾਂ ਤੁਹਾਡੇ ਕੋਲ ਖੈਣ। ਸੰਪੂਰਨ ਕੌਮ ਹੋਵੇ ਜਿਹਦੇ ਕੋਲ ਆਪਣੀ ਬੋਲੀ ਹੋਵੇ, ਜਿਹਦੇ ਕੋਲ ਆਪਣਾ ਗ੍ਰੰਥ ਹੋਵੇ ਅਤੇ ਜਿਹਦੇ ਕੋਲ ਆਪਣਾ ਕੇਂਦਰੀ ਸਥਾਨ ਹੋਵੇ। ਕੌਮ ਕੇਵਲ ਉਹ ਹੀ ਹੋ ਸਕਦੀ ਹੈ। ਮੇਰੇ ਗੁਰੂ ਨੇ ਸਾਡੀ ਬੋਲੀ, ਸਾਡੀ ਜ਼ਬਾਨ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕੀਤੀ, ਗ੍ਰੰਥ ਸਾਨੂੰ ਗੁਰੂ ਗ੍ਰੰਥ ਸਾਹਿਬ ਦਿੱਤਾ ਅਤੇ ਚੇਤੇ ਰੱਖਿਓ ਧੁਰਾ ਸਾਨੂੰ ਹਰਿਮੰਦਰ ਸਾਹਿਬ ਦਿੱਤਾ। ਕਹਿਣ ਲੱਗਿਆ ਤਿੰਨ ਚੀਜ਼ਾਂ ਤੈਨੂੰ ਦੇ ਦਿੱਤੀਆਂ, ਕਿਸੇ ਤੋਂ ਲਿਖਾਉਣ ਦੀ ਲੋੜ ਨਹੀਂ, ਤੂੰ ਵੱਖਰੀ ਹੀ ਕੌਮ ਹੈ। ਤੇਰੀ ਬੋਲੀ ਆਪਣੀ, ਤੇਰਾ ਗ੍ਰੰਥ ਆਪਣਾ ਰੁਖਾਨੀਅਤ ਦਾ ਅਤੇ ਤੇਰਾ ਧੁਰਾ ਆਪਣਾ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਸਿੱਖ ਦਾ ਅੰਦਰ ਅੰਮ੍ਰਿਤਸਰ ਨਾਲ ਜੁੜਿਆ ਹੈ। ਇਹਨੂੰ ਕੋਈ ਵੀ ਦੁਨੀਆ ਦੀ ਤਾਕਤ ਤੋੜ ਨਹੀਂ ਸਕਦੀ, ਭਾਵੇਂ ਉਹ ਤੋਪਾਂ ਆਉਣ ਅਤੇ ਭਾਵੇਂ ਹਰਿਮੰਦਰ ਸਾਹਿਬ ਦੇ ਸਾਹਮਣੇ ਤਰਕ ਕੁਤਰਕ ਕਰਨ ਵਾਲੀਆਂ ਝੂਠੀਆਂ ਤੋਪਾਂ ਚੱਲਦੀਆਂ ਹੋਣ। ਹਰਿਮੰਦਰ ਸਾਹਿਬ ਕੀ ਹੈ? ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ, ਹਰਿਮੰਦਰ ਮੇਰਾ ਦਿਲ ਹੈ, ਮੇਰੀਆਂ ਨਾੜਾਂ ਹੈ, ਹਰਿਮੰਦਰ ਮੇਰਾ ਸਿਦਕ ਹੈ। ਅਤੇ ਉਹਦੇ ਨਜ਼ਮ ਲਿਖੀ ਸੀ ਹਰਿਮੰਦਰ ਦਾ ਮੰਗਤਾ, ਕਹਿੰਦਾ ਅੱਜ ਬੜੇ ਦਿਨ ਹੋ ਗਏ ਨੇ ਗੁਰੂ ਰਾਮਦਾਸ ਤੇਰੇ ਦਰ 'ਤੇ ਮੱਥਾ ਟੇਕਣ ਆਇਆ। ਕਹਿੰਦਾ ਜਦੋਂ ਮੈਂ ਪਰਕਰਮਾ ਵਿੱਚ ਪੈਰ ਰੱਖਿਆ ਅਤੇ ਸ਼ਹੀਦ ਉੱਠ ਕੇ ਖਲੋਤੇ ਸਨ, ਕਹਿਣ ਲੱਗੇ ਤੇਰੀ ਖਾਤਰ ਸਿਰ ਲਾ ਕੇ ਰਾਹ ਬਣਾ ਕੇ ਗਏ ਹਾਂ, ਲੰਘਦਾ ਰਹੀ। ਉਹ ਭਲਿਆ ਅਸੀਂ ਸਿਰ ਲਾਏ ਅਤੇ ਤੂੰ ਪਰਕਰਮਾ ਕਰਨ ਕਈ ਮਹੀਨਿਆਂ ਤੋਂ ਬਾਅਦ ਆਇਆ, ਤੇਰੀ ਖਾਤਰ ਪਰਕਰਮਾ ਬਣਾਈ ਹੈ। ਇੱਥੇ ਸਿਲਾ ਨਹੀਂ, ਹਰਿਮੰਦਰ ਦੇ ਅੰਦਰ ਪਿਆਰਿਓ ਸ਼ਹੀਦਾਂ ਦੇ ਸਿਰ ਨੇ। ਬਾਬਾ ਖੜਕ ਸਿੰਘ, ਕਈਆਂ ਦਰਸ਼ਨ ਕੀਤੇ ਉਹਨੇ ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਨੇ ਪਰਵਾਹ ਕੀਤੀ ਕਿਸੇ ਦੇ ਸਿੱਧਰਾ ਪੱਧਰਾ ਸ਼ਬਦਾਵਲੀ ਸਿੱਧੀ। ਉੱਥੇ ਕੋਈ ਸੱਜਣ ਲੈ ਗਿਆ ਕਿਸੇ ਮੰਦਰ ਦੇ ਸੰਬੰਧੀ ਦੱਸਣ ਲੱਗੇ, ਦੇਖੋ ਇਮਾਰਤ ਹਰਿਮੰਦਰ ਸਾਹਿਬ ਵਰਗੀ, ਬਾਬਾ ਜੀ ਸਰੋਵਰ ਵੀ ਉਹੋ ਜਿਹਾ, ਮਮਟੀਆਂ ਵੀ ਉਹੋ ਜਿਹੀਆਂ, ਜੰਗਲੇ ਵੀ ਉਹੋ ਜਿਹੇ, ਸਭ ਕੁਝ ਵੇਖ ਕੇ ਨਾ ਉਸ ਸਿੱਧੇ ਅਤੇ ਵਿਭਾਗ ਸਾਧੂ ਨੇ ਕਿਹਾ ਸਭ ਕੁਝ ਉਹੋ ਜਿਹਾ, ਪਰ ਗੁਰੂ ਰਾਮਦਾਸ ਕਿੱਥੋਂ ਲੈ ਕੇ ਆਓਗੇ? ਗੁਰੂ ਰਾਮਦਾਸ ਤਾਂ ਕੋਈ ਨਹੀਂ ਨਾ, ਇਮਾਰਤ ਹੈ, ਮਮਟੀਆਂ ਨੇ, ਸਭ ਕੁਝ ਸੋਨੇ ਦੀ ਪਰਿਕਰਮਾ ਬਣਾ ਦਿਓ, ਪਰ ਗੁਰੂ ਰਾਮਦਾਸ ਉੱਥੇ ਵਰਤਦਾ ਹੈ। ਪਿਆਰਿਓ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਫਿਰ ਇੱਥੇ ਇੱਕ ਦਾਤ ਮੰਗੀ ਸੀ, ਸੱਚੇ ਪਾਤਸ਼ਾਹ ਕਿਰਪਾ ਕਰੋ ਸਿੱਖੀ ਨਿਭ ਜਾਏ, ਮੰਗੀਏ ਵੀ ਇਹ ਬਹੁਤ ਦੁਨੀਆ ਵਿੱਚ ਆਏ। ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਸਿੱਖਾਂ ਵਿੱਚ ਅਰਬਾਂ ਪਤੀ ਪੈਦਾ ਹੋਏ, ਖਰਬਾਂ ਪਤੀ ਪੈਦਾ ਹੋਏ। ਠੀਕ ਹੈ ਉਹਨਾਂ ਦੇ ਪੁੱਤਰ ਧੀਆਂ ਜਾਣਦੇ ਹੋਣਗੇ, ਪਿਓ ਬੜੀ ਕਮਾਈ ਕਰ ਗਿਆ, ਪਰ ਕਦੀ ਪੰਥਕ ਤੌਰ 'ਤੇ ਉਹਨਾਂ ਦਾ ਨਾਂ ਗੁਰੂ ਸਾਹਮਣੇ ਨਹੀਂ ਲਿਆ ਜਾਂਦਾ, ਨਹੀਂ ਲੈਂਦੇ ਨਾ ਆਪਾਂ। ਕਦੀ ਕਹਿੰਦੇ ਹਾਂ ਜਿੰਨੇ ਇੰਨਾ ਬਿਜ਼ਨਸ ਕਮਾਇਆ, ਇੰਨੇ ਡਾਲਰ ਕਮਾਏ, ਇੰਨਾ ਕੁਝ ਕੀਤਾ, ਉਹਦਾ ਧਿਆਨ ਧਰੋ, ਕਦੀ ਨਹੀਂ। ਇੱਕੋ ਕਹਿੰਦੇ ਹਾਂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਬਾਬਾ ਦੀਪ ਸਿੰਘ ਜੀ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਵਾਹਿਗੁਰੂ ਸ਼ਹੀਦਾਂ ਦੀ ਕਮਾਈ ਹੈ, ਉਹਨਾਂ ਦੀ ਕਮਾਈ ਹੈ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰ ਕਿ ਮੇਰੀ ਸਿੱਖੀ ਨਿਭ ਜਾਏ। ਪਤਾ ਉੱਤਰ ਕੀ ਸੀ? ਕਹਿਣ ਲੱਗੇ, ਸਿਰ ਉੱਤਰ ਸਕਦਾ ਪਰ ਸਿੱਖੀ ਦਾ ਸਿਦਕ ਕਦੀ ਵੀ ਟੱਠੇਗਾ ਨਹੀਂ, ਸਿਰ ਲੈ ਸਕਦਾ ਪਰ ਸਿੱਖੀ ਨਹੀਂ। ਪਿਆਰਿਓ, ਬਾਬਾ ਦੀਪ ਸਿੰਘ, ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਬਾਬਾ ਦੀਪ ਸਿੰਘ ਉਹਦੇ ਵਿੱਚ ਸ਼ਾਮਿਲ ਹੋਏ ਸਨ। ਬਾਬਾ ਜੀ ਪਰਤ ਕੇ ਦਮਦਮਾ ਸਾਹਿਬ ਆ ਗਏ। ਆਪ ਨੇ ਸਰਵਣ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਚਾਰ ਆਪਣੇ ਹੱਥਾਂ ਨਾਲ ਲਿਖੇ। ਇੱਕ ਬੇਨਤੀ ਮੈਂ ਜ਼ਰੂਰ ਕਰਦਿਆਂ ਕਿ ਸਿੱਖ ਲਈ ਸਭ ਕੁਛ ਗੁਰੂ ਗ੍ਰੰਥ ਸਾਹਿਬ ਹੈ। ਇਸ ਭੁਲੇਖੇ ਨੂੰ ਮਨ 'ਚ ਕੱਢ ਦਿਆ ਜੇ। ਜਿਸ ਨੂੰ ਗੁਰੂ ਆਪ ਮੱਥਾ ਟੇਕ ਕੇ ਗਿਆ ਵੀ ਮੇਰੀ ਜਗ੍ਹਾ ਜਾਣਨਾ, ਅਤੇ ਫਿਰ ਉਹਦੀ ਜਗ੍ਹਾ ਉਹਨੂੰ ਹੀ ਮੱਥਾ ਟੇਕਿਆ ਜਾਏ। ਧੰਨ ਗੁਰੂ ਕਲਗੀਧਰ ਜੀ ਤੋਂ ਲੈ ਕੇ ਰਹਿਮਤ, ਉਸ ਗੁਰਮੁਖ ਨੇ ਆਪਣੇ ਹੱਥਾਂ ਨਾਲ ਫਿਰ ਬਾਣੀ ਲਿਖਣੀ ਸ਼ੁਰੂ ਕੀਤੀ। ਅਤੇ ਮੇਰਾ ਅੱਜ ਦਿਲ ਕਰਦਾ ਸੀ ਉਸ ਮਹਾਨ ਸ਼ਹੀਦ ਨੂੰ ਜਿਹਨੇ ਬਾਣੀ ਲਿਖੀ ਹੱਥਾਂ ਨਾਲ, ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਕੀ ਸਤਿਕਾਰ ਦਿੱਤਾ ਹੈ। ਕਹਿਣ ਲੱਗੇ, ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਚਾਰ ਗੁਰੂ ਗ੍ਰੰਥ ਸਾਹਿਬ ਦੇ ਜਿਸ ਗੁਰਮੁਖ ਨੇ ਸਵਰੂਪ ਲਿਖੇ ਮਹਾਨ ਸ਼ਹੀਦ ਨੇ, ਪਿਆਰਿਓ ਉਹਦੇ ਸਿਰ ਤੋਂ ਪੈਰਾਂ ਤੱਕ ਗੁਰੂ ਕੀ ਬਾਣੀ ਰਚ ਚੁੱਕੀ ਸੀ। ਉਹਨਾਂ ਬਾਣੀ ਲਿਖੀ ਨਹੀਂ, ਉਹਨਾਂ ਬਾਣੀ ਜੀਵੀ ਹੈ। ਅੱਜ ਬਾਬਾ ਜੀ ਬੈਠੇ ਨੇ, ਸੁਨੇਹਾ ਪਹੁੰਚਿਆ ਅੰਮ੍ਰਿਤਸਰ ਦੀ ਧਰਤੀ ਤੋਂ ਕਿ ਅਬਦਾਲੀ ਨੇ, ਉਹਦੇ ਇੰਚਾਰਜ ਜਹਾਨ ਖਾਨ ਨੇ ਗੁਰੂ ਰਾਮਦਾਸ ਦੇ ਦਰਬਾਰ ਨੂੰ, ਉਸ ਸਰੋਵਰ ਨੂੰ ਪੂਰ ਦਿੱਤਾ, ਹਰਿਮੰਦਰ ਦੀ ਬੇਅਦਬੀ ਕੀਤੀ ਹੈ। ਇੱਥੇ ਇੱਕ ਬੇਨਤੀ ਮੈਂ ਹੋਰ ਕਰਦਾ ਜਾਵਾਂ। ਗੁਰਮੁਖੋ, ਜਿਵੇਂ ਆ ਸੱਜਣ ਪ੍ਰੇਮੀ ਕਹਿ ਕੇ ਵੀ ਗਏ ਕਿ ਗੁਰੂ ਸਾਹਿਬ ਕਿਸੇ ਉਸ ਸਿੱਖ ਨੂੰ ਭੇਜਣਗੇ, ਮੈਂ ਇੱਕ ਬੇਨਤੀ ਕਰਾਂ, ਸਿੱਖੀ ਵਿੱਚ ਕੰਮ ਅਚਿੰਤ ਵਾਪਰਦੇ ਜੇ। 84 ਵਿੱਚ ਕਿਸੇ ਨੂੰ ਕੀ ਪਤਾ ਸੀ ਕਿ ਦੋ ਮਹਾਨ ਸ਼ਖਸੀਅਤਾਂ, ਬਾਬਾ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਨਾਂ ਦੇ ਕੋਈ ਬੰਦੇ ਹੈਣ? ਨਹੀਂ, ਪੂਰੀ ਹੋਈ ਕਰਾਮਾਤ ਹੈ। ਪਤਾ ਨਹੀਂ ਗੁਰੂ ਨੇ ਕਿਹਦੇ ਸਿਰ 'ਤੇ ਹੱਥ ਰੱਖ ਕੇ ਕਦੋਂ ਸੇਵਾ ਲੈ ਲੈਣੀ ਹੈ, ਇਹ ਤਾਂ ਆਪਣੀ ਖੇਡ ਹੈ ਉਹਦੀ। ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਬੇਅਦਬੀ ਦਾ ਸੁਨੇਹਾ ਪਹੁੰਚਦਾ ਹੈ ਕਿ ਬਾਬਾ ਜੀ ਕਿ ਹਰਿਮੰਦਰ ਸਾਹਿਬ ਨੂੰ ਸਰੋਵਰ ਨੂੰ ਪੂਰ ਦਿੱਤਾ ਗਿਆ, ਅੱਜ ਉਸ ਮਹਾਂਪੁਰਸ਼ ਨੇ ਕਲਮ ਕਲਮ ਦਾਨ ਵਿੱਚ ਰੱਖ ਦਿੱਤੀ। 8 ਸਿੱਖ ਸਨ ਦਮਦਮਾ ਸਾਹਿਬ, ਜੋ ਤਵਾਰੀਖ ਬੋਲਦੀ ਏ, ਖੰਡਾ ਪਕੜਿਆ ਅਤੇ ਬਿਰਧ ਬਾਬਾ, ਕਿਹੋ ਜੀ ਇਹ ਚਰਜ ਖੇਡ ਮੇਰੇ ਗੁਰੂ ਨੇ ਰਚੀ, ਸਿੱਖ ਨੂੰ ਮੁਕੰਮਲ ਕੀਤਾ। 6ਵੇਂ ਪਾਤਸ਼ਾਹ ਭਾਈ ਗੁਰਦਾਸ ਸਾਰੀ ਜ਼ਿੰਦਗੀ ਬਾਣੀ ਲਿਖਦੇ ਰਹੇ, ਵਿਚਾਰਾਂ ਕਰਦੇ ਰਹੇ, ਗੁਰਮਤ ਦਾ ਪ੍ਰਚਾਰ ਕਰਦੇ ਰਹੇ। ਅੰਤਲੇ ਸਮੇਂ ਕਹਿਣ ਲੱਗੇ, ਭਾਈ ਜੀ ਤੁਸੀਂ ਕਾਬਲ ਤੋਂ ਘੋੜੇ ਖਰੀਦ ਕੇ ਲਿਆਓਗੇ, ਅਤੇ ਜਿਹੜਾ ਸਾਰੀ ਜ਼ਿੰਦਗੀ ਘੋੜ ਸਵਾਰੀ ਕਰਦਾ ਰਿਹਾ, ਕਹਿਣ ਲੱਗੇ ਭਾਈ ਬਿਧੀ ਚੰਦ ਜੀ ਤੁਸੀਂ ਪ੍ਰਚਾਰ ਕਰਨ ਜਾਓਗੇ। ਇੱਕ ਨੂੰ ਘੋੜੇ ਖਰੀਦਣ ਭੇਜ ਦਿੱਤਾ, ਦੂਜੇ ਨੂੰ ਪ੍ਰਚਾਰ। ਪਰ ਚੋਬਨ ਦਾ ਸਮਾਂ ਸੀ ਅਤੇ ਸ਼ਹੀਦ ਮਸਲ ਦਾ ਆਗੂ ਬਾਬਾ ਦੀਪ ਸਿੰਘ ਹੱਥ ਵਿੱਚ ਕਲਮ ਪਕੜ ਕੇ ਬਾਣੀ ਲਿਖਦੇ ਪਏ ਨੇ। ਜਦੋਂ ਖੰਡਾ ਵਾਣਾ ਉਦੋਂ ਹੱਥ ਵਿੱਚ ਕਲਮ ਪਕੜੀ, ਅਤੇ ਜਿਸ ਉਮਰ ਵਿੱਚ ਲੋਕ ਰਿਟਾਇਰ ਹੋ ਕੇ ਕਲਮ ਪਕੜਦੇ ਨੇ, ਉਸ ਉਮਰ ਵਿੱਚ ਬਾਬੇ ਨੇ ਹੱਥ ਵਿੱਚ ਖੰਡਾ ਪਕੜ ਲਿਆ। ਫਿਰ ਉਹ ਮਹਾਨ ਬਜ਼ੁਰਗ ਦਮਦਮਾ ਸਾਹਿਬ ਦੀ ਧਰਤੀ ਤੋਂ ਤੁਰਿਆ। 8 ਸਿੱਖ ਨੇ, ਅਤੇ ਚੇਤੇ ਰੱਖਿਓ ਚੜ੍ਹਦੀ ਕਲਾ ਵਾਲੇ ਜਦੋਂ ਤੁਰਦੇ ਨੇ, ਇੱਕ ਨਿੱਕੀ ਜਿਹੀ ਬੂੰਦ ਤੁਰ ਪਵੇ ਸਿਦਕ ਧਾਰ ਕੇ, ਸਮੁੰਦਰ ਤੱਕ ਪਹੁੰਚਦਿਆਂ ਦਰਿਆ ਦਾ ਰੂਪ ਧਾਰਨ ਕਰ ਜਾਂਦੀ ਹੈ। 8 ਤੁਰੇ ਨੇ, ਇੱਕ ਨਿੱਕੀ ਜਿਹੀ ਤੀਲੀ ਲੱਗਣ ਦੀ ਦੇਰ ਏ ਵੱਡੇ ਤੋਂ ਵੱਡੇ ਜੰਗਲ ਨੂੰ ਸਾੜ ਕੇ ਰਾਹ ਕਰ ਦਿੰਦੀ ਹੈ। ਤੀਲੀ ਤਾਂ ਇੱਕ ਹੀ ਬੜੀ ਹੁੰਦੀ ਹੈ, ਅੰਦਰ ਦਾ ਜਜ਼ਬਾਤ, ਅੰਦਰ ਦੀ ਰੂਹਾਨੀਅਤ, ਅੰਦਰ ਦੀ ਚੜ੍ਹਦੀ ਕਲਾ ਨੇ ਇਸ ਮਹਾਂਪੁਰਸ਼ ਨੂੰ ਫਿਰ ਤੋਰਿਆ। ਹੱਥ ਵਿੱਚ ਪਕੜਿਆ ਖੰਡਾ, ਤੁਰੇ ਨੇ ਮਹਾਂਪੁਰਸ਼, ਅਤੇ ਇੱਕੋ ਗੱਲ ਇਸ ਬਾਬੇ ਨੇ ਕਹੀ ਕਿ ਮੇਰੇ ਨਾਲ ਉਹ ਆਇਓ ਜਿਹਨੇ ਹਰਿਮੰਦਰ ਵਿੱਚ ਆਪਣਾ ਸਿਰ ਦੇਣਾ ਹੈ। ਤਰਨ ਤਾਰਨ ਸਾਹਿਬ ਤੱਕ ਆਉਂਦਿਆਂ ਕੋਈ 4,000 ਦੀ ਗਿਣਤੀ ਦੱਸਦਾ, ਕੋਈ 5,000 ਦੇ ਕਰੀਬ ਮਰਜੀਵੜੇ ਸਿੱਖ ਤਿਆਰ ਨਾਲ ਹੋ ਚੁੱਕੇ ਸਨ। ਸੰਗਰਾਣਾ ਸਾਹਿਬ ਆਏ ਨੇ, ਬਿਰਧ ਬਾਬੇ ਨੇ ਖੰਡੇ ਨਾਲ ਖਿੱਚੀ ਲਕੀਰ, ਅਤੇ ਨਾਲ ਇਹ ਸ਼ਬਦ ਕਿਹਾ ਸੀ, ਦੇਖੋ ਕਿਸੋ ਜੀ ਅਨੋਖੀ ਅਰਦਾਸ ਦੀ ਗੱਲ ਅਸੀਂ ਕਰਕੇ ਗਏ ਹਾਂ, ਲੋਕ ਅਰਦਾਸ ਕਰਦੇ ਨੇ ਕਿ ਅਸੀਂ ਓਨੀ ਦੇਰ ਤੱਕ ਮੈਂ ਜਿੰਦਾ ਰਹਾਂਗਾ, ਜਿੰਨੀ ਦੇਰ ਤੱਕ ਇਹ ਨਹੀਂ ਕਰਾਂਗਾ। ਅਨੋਖੀ ਅਰਦਾਸ ਕੀਤੀ, ਕਹਿਣ ਲੱਗੇ ਕਿ ਮੈਂ ਓਨੀ ਦੇਰ ਤੱਕ ਨਹੀਂ ਮਰਨਾ ਜਿੰਨੀ ਦੇਰ ਤੱਕ ਹਰਿਮੰਦਰ ਦੀ ਪਰਿਕਰਮਾ ਵਿੱਚ ਨਾ ਪਹੁੰਚ ਜਾਵਾਂ। ਨਾਲ ਇੱਕ ਸ਼ਬਦ ਕਿਹਾ ਅਤੇ ਇੱਕ ਪੰਜਾਬੀ ਦੇ ਸ਼ਾਇਰ ਨੇ ਦੋ ਕੁ ਸਤਰਾਂ ਲਿਖੀਆਂ ਨੇ, ਸੰਗਰਾਣਾ ਸਾਹਿਬ ਕਰਕੇ ਅਰਦਾਸ ਕਿਹਾ, ਧੰਨ ਗੁਰੂ ਰਾਮਦਾਸ ਅੱਜ ਤੇਰਾ ਸਿੱਖ ਤੇਰੇ ਦਰਬਾਰ ਵਿੱਚ ਆਉਂਦਾ ਪਿਆ ਹੈ। ਕਦੀ ਗੁਰਸਿੱਖੋ ਇਹੋ ਜਿਹੀ ਭਾਵਨਾ ਬਣਾ ਕੇ ਜਾਇਓ, ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ ਪਿਕਨਿਕ ਦੇ ਤੌਰ 'ਤੇ ਨਹੀਂ, ਹਰਿਮੰਦਰ ਸਾਹਿਬ ਵਿੱਚ ਜਾਇਓ ਇਸ ਕਰਕੇ ਕਿ ਕਈ ਸੌ ਸਾਲਾਂ ਦੀ ਰੂਹਾਨੀਅਤ ਦਾ ਭੰਡਾਰਾ ਜਿਹੜਾ ਪਿਆ ਹੈ, ਮੇਰੇ ਗੁਰੂ ਰਾਮਦਾਸ ਦੀ ਇੱਕ ਤਰੰਗ ਮੇਰੇ ਸਵਾਸਾਂ ਦੀ ਤਰੰਗ ਵਿੱਚ ਮਿਲਾ ਦੇ, ਜ਼ਿੰਦਗੀ ਪਲਟ ਸਕਦੀ ਹੈ। ਭਾਈ ਸਾਹਿਬ ਨੇ ਤਾਂ ਇੱਕ ਰਵਾਈ ਲਿਖੀ, ਭਾਈ ਵੀਰ ਸਿੰਘ ਨੇ ਕਹਿੰਦੇ ਨੇ, ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਛ ਗਵਾਚਿਆ ਜੱਗ ਮਾਂ ਨਹੀਂ ਭਾਵਦਾ, ਦਰਬਾਰ ਸਾਹਿਬ ਕੀ ਹੈ। ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆ ਮਾਂ ਜੱਗ ਨਹੀਂ ਭਾਵਦਾ, ਹਰ ਰਸ ਜੀ ਤਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚੁਫੇਰ ਤਿਉਂ ਘਬਰਾਵਦਾ, ਜਿਹਦੇ ਅੰਦਰ ਦਾ ਰਸ ਹੋ ਗਿਆ ਟੁੱਟੀ ਡੋਰ ਜੇ ਦੁਆਰ ਤੇਰੇ 'ਤੇ ਆਮਦਾ। ਧੰਨ ਗੁਰੂ ਰਾਮਦਾਸ ਲਹਿਰ ਫਿੜੇ ਇੱਕ ਵਾਰ ਰੋ ਮੁੜ ਧਾਮਦਾ, ਕੀ ਅਗੰਮੀ ਖੇਡ ਇੱਥੇ ਵਰਤਦੀ, ਅਰਸ਼ ਉਤਰਿਆ ਆਣ ਰੱਸੀਆਂ ਬਚਾਵਦਾ। ਬਾਬਾ ਦੀਪ ਸਿੰਘ ਤੁਰੇ ਅਤੇ ਅਰਦਾਸ ਕੀਤੀ, ਗੁਰੂ ਰਾਮਦਾਸ ਤੁਹਾਡੇ ਦਰਬਾਰ ਵਿੱਚ ਕੋਈ ਧਨ ਲੈ ਕੇ ਆਉਂਦਾ, ਕੋਈ ਬਸਤਰ ਲੈ ਕੇ ਆਉਂਦਾ, ਕੋਈ ਲੰਗਰ ਵਿੱਚ ਅੰਨ ਲੈ ਕੇ ਆਉਂਦਾ ਰਿਹਾ ਹੈ, ਅੱਜ ਤੇਰਾ ਗਰੀਬ ਜਿਹਾ ਸਿੱਖ ਤੁਰਿਆ ਨਿਮਰਤਾ ਸੀ, ਮੇਰੇ ਕੋਲ ਧਨ ਨਹੀਂ, ਮੇਰੇ ਕੋਲ ਬਸਤਰ ਨਹੀਂ, ਗੁਰੂ ਰਾਮਦਾਸ ਮੇਰੇ ਕੋਲ ਤਾਂ ਡੂਨਾ ਪ੍ਰਸ਼ਾਦ ਦਾ ਵੀ ਨਹੀਂ, ਮੈਂ ਹੱਥ ਦੀ ਤਲੀ ਨੂੰ ਥਾਲੀ ਬਣਾਇਆ ਅਤੇ ਸਿਰ ਦਾ ਪ੍ਰਸ਼ਾਦ ਲੈ ਕੇ ਆਇਆ, ਭੇਟਾ ਪ੍ਰਵਾਨ ਕਰ ਲਵੇ। ਉੱਥੇ ਸ਼ਬਦ ਲਿਖੇ ਸਨ ਕਿ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਅਖੀਰਲੀ ਅਰਦਾਸ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਵਾਂਗਾ ਨਾ ਮੈਂ, ਗੁਰੂ ਘਰ ਕੜਾ ਪ੍ਰਸ਼ਾਦ ਚੜਾਉਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਵਾਂਗਾ ਮੈਂ। ਸਿਰ ਦਾ ਭੇਟਾ ਲੈ ਕੇ ਤੁਰੇ, ਜਹਾਨ ਖਾਨ ਨੂੰ ਪਤਾ ਲੱਗਾ, ਇਹਨੇ ਅਤਾਈ ਖਾਨ ਨੂੰ ਅੱਗੇ ਭੇਜਿਆ, ਸਿੰਘਾਂ ਨੇ ਮੁਕਾਬਲਾ ਕੀਤਾ, ਕਿਸੇ ਨੇ ਲਕੀਰ ਨਹੀਂ ਇਹ ਟੱਪਣ ਤੋਂ ਗੁਰੇਜ਼ ਕੀਤਾ, ਸਾਰੇ ਨਾਲ ਤੁਰੇ। ਪਿਆਰਿਓ ਚੇਤੇ ਰੱਖਿਓ, ਜਦੋਂ ਆਗੂ ਬੇਈਮਾਨ ਨਹੀਂ ਹੋਵੇਗਾ ਅਤੇ ਸਿੱਖ ਆਪਣੇ ਪੁੱਤਰਾਂ ਦੇ ਸਿਰ ਉਹਦੇ ਰਾਵਾਂ 'ਤੇ ਦੇ ਜਾਣਗੇ, ਜਦੋਂ ਆਗੂ ਬੇਈਮਾਨ ਹੋ ਜਾਏਗਾ ਅਤੇ ਆਪਣੇ ਵੀ ਸਾਧ ਛੱਡ ਜਾਣਗੇ। ਸਾਹਿਬ ਗੁਰੂ ਕਲਗੀਧਰ ਦਾ ਸਿੱਖ ਤੁਰਿਆ, ਕਿਸੇ ਨੇ ਲਕੀਰ ਨਹੀਂ ਕਿਹਾ ਨਹੀਂ ਟੱਪਣੀ, ਅਸੀਂ ਸਾਰਿਆਂ ਟੱਪੀ। ਪਹਿਲਾ ਮੁਕਾਬਲਾ ਯਕੂਬ ਖਾਨ ਨਾਲ ਹੋਇਆ, ਬਾਬਾ ਜੀ ਦੇ ਹੱਥ ਵਿੱਚ ਗੁਰਜ ਦਾ ਜ਼ਿਕਰ ਵੀ ਆਉਂਦਾ, ਗਿਆਨੀ ਗਿਆਨ ਸਿੰਘ ਨੇ ਕੀਤਾ, ਕਹਿੰਦੇ ਨੇ ਇੱਕ ਮਾਰੀ ਸਿਰ ਵਿੱਚ ਸਿਰ ਫੇਰ ਕੇ ਰੱਖ ਦਿੱਤਾ। ਅੱਗੋਂ ਫਿਰ ਇਹ ਹਜ਼ਾਰਾਂ ਦੀ ਤਾਦਾਦ ਵਿੱਚ ਆਏ ਨੇ ਜ਼ਾਲਮ, ਬਾਬਾ ਦੀਪ ਸਿੰਘ ਅਤੇ ਅਮਾਨ ਖਾਨ ਦਾ ਆਪਸ ਵਿੱਚ ਮੁਕਾਬਲਾ ਹੋਇਆ। ਇੱਥੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ, ਮੈਂ ਇੱਕ ਬੇਨਤੀ ਕਰਾਂ, ਜਥੇਬੰਦੀ ਕੋਈ ਹੋਵੇ ਇੱਕ ਗੱਲ ਨੂੰ ਕਦੀ ਨਾ ਭੁੱਲਿਓ, ਤੁਹਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ, ਕਦੀ ਨਾ ਭੁੱਲਿਓ, ਤੁਸੀਂ ਮਾਤਾ ਸਾਹਿਬ ਕੌਰ ਦੀ ਲੋਰੀ ਵਿੱਚੋਂ ਪੈਦਾ ਹੋਏ ਹੋ, ਇਸ ਵਿਤਕਰੇ ਨੂੰ ਤੋੜੀਏ ਨਾ। ਦੇਖੋ ਕੋਈ ਜਥੇਬੰਦੀ ਹੋਵੇ, ਸਾਰੇ ਇੱਕ ਦੂਜੇ ਨੂੰ ਇੱਕ ਸੋਚਿਓ, ਬਾਬੇ ਨਾਨਕ ਦੀ ਫੁਲਵਾੜੀ ਹੈ, ਕਿਸੇ ਫੁੱਲ ਦਾ ਰੰਗ ਚਿੱਟਾ ਹੈ, ਕਿਸੇ ਦਾ ਕੇਸਰੀ ਹੈ, ਇਸ ਤਰੀਕੇ ਨਾਲ ਚੱਲੋ, ਪਰ ਚੇਤੇ ਰੱਖੋ ਫੁਲਵਾੜੀ ਨੂੰ ਪਾਣੀ ਸਾਰਿਆਂ ਨੂੰ ਇੱਕੋ ਹੀ ਮਿਲਦਾ ਪਿਆ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਇੱਕ ਸ਼ਬਦ ਲਿਖਿਆ, ਗੁਰਮਤ ਲੇਖ ਹੈ ਕਿਉਂਕਿ ਉਹ ਨਾਮ ਅਭਿਆਸੀ ਨੇ, ਉਹ ਕਹਿੰਦੇ ਨੇ, ਬਾਬਾ ਦੀਪ ਸਿੰਘ ਦੇ ਹੱਥ ਵਿੱਚ ਪਕੜਿਆ ਹੋਇਆ ਖੰਡਾ, ਉਸ ਵੇਲੇ ਨਾਮ ਦੀ ਇੰਨੀ ਬਿਜਲੀ ਉਹਦੇ ਵਿੱਚ ਊਰਜਾ ਸੀ ਕਿ ਜਿਹਦੇ ਸਿਰ 'ਤੇ ਪੈਂਦਾ ਸੀ ਉਹਦੇ ਅੰਦਰ ਵੀ ਨਾਮ ਦੀ ਊਰਜਾ ਅਸਰ ਕਰ ਜਾਂਦੀ ਸੀ ਜਿਹਦੇ ਸਿਰ 'ਤੇ ਪੈਣਾ। ਅੱਜ ਤੁਰੇ ਨੇ ਅਮਾਨ ਖਾਂ ਸਾਹਮਣੇ ਆਇਆ, ਪਹਿਲਾਂ ਘੋੜੇ ਜ਼ਖਮੀ ਹੋਏ, ਉਹ ਜਵਾਨ ਸੀ, ਸਰੀਰਕ ਤੌਰ 'ਤੇ ਬਿਰਧ ਬਾਬਾ ਸੀ, ਸਰੀਰਕ ਤੌਰ 'ਤੇ ਕਹਿ ਰਿਹਾ, ਚੜ੍ਹਦੀ ਕਲਾ ਵਾਲੇ ਪੱਖੋਂ ਨਹੀਂ, ਉਹ ਤਾਂ ਅੰਦਰੋਂ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਦੋਨਾਂ ਦਾ ਆਪਸ ਵਿੱਚ ਮੁਕਾਬਲਾ ਹੋਇਆ। ਉੱਥੇ ਬਾਬਾ ਜੀ ਅਤੇ ਉਸ ਦਾ ਇਕੱਠਾ ਦੋਨਾਂ ਨੇ ਵਾਰ ਕੀਤਾ ਅਤੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਪਹਿਲੀ ਤਾਂ ਅਰਦਾਸ ਸੀ, ਸੀਸ ਸੁਦਾ ਸਰ ਖੇਤ ਕਰ, ਦੇਵੇਂਗੇ ਖਮ ਜਾਏ, ਕਰ ਅਰਦਾਸਾ ਤੁਰ ਪੈ ਸਿੰਘ ਜੀ ਫਤਿਹ ਬੁਲਾਹੇ। ਜਦੋਂ ਦੋਨੋਂ ਇਕੱਠੇ ਹੋਏ ਉੱਥੇ ਲਿਖਦੇ ਨੇ ਚਲੀ ਤੇਗ ਅਤ ਬੇਗ ਸਿਉਂ, ਦੋਨਾਂ ਨੇ ਫੁਰਤੀ ਨਾਲ ਤੇਗ ਚਲਾਈ। ਚਲੀ ਤੇਗ ਅਤ ਬੇਗ ਸਿਉਂ ਦੋਹੂੰ ਕੇਰ ਬਲ ਧਾਰ, ਸ਼ੀਸ਼ ਦੋਹਾਂ ਕੇ ਉਤਰ ਗਏ ਪਰੇ ਪਰਸ਼ ਇੱਕ ਸਾਰ, ਦੋਨਾਂ ਦੇ ਸਿਰ ਉਤਰ ਗਏ। ਇਹ ਗਿਆਨੀ ਗਿਆਨ ਸਿੰਘ ਲਿਖ ਰਹੇ ਨੇ। ਹਾਂ, ਇੱਥੋਂ ਫਿਰ ਤੀਜੀ ਮੌਤ ਸ਼ੁਰੂ ਹੁੰਦੀ ਜਿਹੜੀ ਮੈਂ ਆਰੰਭ 'ਚ ਕਹੀ ਸੀ। ਉਸ ਬੰਦੇ ਕੋਲ ਤਾਕਤ ਸੀ, ਕੋਈ ਮਾੜਾ ਮੋਟਾ ਨਹੀਂ ਜਿਹਨੇ ਬਾਬਾ ਜੀ ਦਾ ਸਿਰ ਲਾਇਆ, ਭਾਵੇਂ ਦੁਸ਼ਮਣ ਹੈ, ਉਹਦੀਆਂ ਬਾਹਾਂ ਵਿੱਚ ਤਾਕਤ ਸੀ, ਸਿਰਫ ਸਿਰ ਲਾ ਸਕਦਾ ਹੈ ਅਤੇ ਖੰਡਾ ਖਾ ਕੇ ਸਿਰ ਲਵਾ ਸਕਦਾ ਹੈ, ਪਰ ਜਿਹੜਾ ਸ਼ਬਦ ਵਿੱਚ ਮਰ ਗਿਆ ਉਹਦੇ ਕੋਲ ਤਾਕਤ ਸੀ ਲੱਥੇ ਹੋਏ ਨੂੰ ਹੱਥ ਦੀ ਤਲੀ ਉੱਤੇ ਰੱਖ ਸਕਦਾ ਹੈ। ਉੱਥੇ ਫਿਰ ਬਾਬਾ ਜੀ ਨੇ ਸਿਰ ਤਲੀ 'ਤੇ ਰੱਖਿਆ। ਚੇਤੇ ਰੱਖਿਓ, ਧਰਮ ਵਿਸ਼ਵਾਸ ਸ਼ਰਧਾ ਅਤੇ ਯਕੀਨ 'ਤੇ ਕਾਇਮ ਰਹਿੰਦੇ ਨੇ। ਜੇ ਤਰਕ ਨਾਲ ਤੁਰਨ ਲੱਗ ਪਵਾਂਗੇ ਤਾਂ ਤਰਕ ਨਾਲ ਤਾਂ ਲੋਕਾਂ ਸਿੱਧ ਕਰ ਦਿੱਤਾ, ਰੱਬ ਨਾਂ ਦੀ ਚੀਜ਼ ਹੀ ਕੋਈ ਨਹੀਂ। ਵਿਸ਼ਵਾਸ ਹੈ, ਸਿਰ ਤਲੀ 'ਤੇ ਰੱਖ ਕੇ ਮਹਾਂਪੁਰਸ਼ ਤੁਰਿਆ, ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਆਏ ਨੇ। ਅਤੇ ਮੈਂ ਇਹਨੂੰ ਉਸ ਦਿਨ ਵੀ ਬੇਨਤੀ ਕੀਤੀ ਜਿੱਦਣ ਗੁਰਮੁਖਾਂ ਨੇ ਪ੍ਰਾਰੰਭ ਕੀਤਾ, ਬਾਬਾ ਦੀਪ ਸਿੰਘ ਸੁਸਾਇਟੀ ਵਾਲੇ ਗੁਰਮੁਖਾਂ ਨੇ ਉਸ ਵੇਲੇ ਸ਼ੀਸ ਹਰਿਮੰਦਰ ਦੀ ਪਰਿਕਰਮਾ ਵਿੱਚ ਰੱਖਿਆ। ਉਸ ਮਹਾਨ ਜਰਨੈਲ ਨੇ ਇਕੱਲਾ ਰੱਖਿਆ ਹੀ ਨਹੀਂ, ਚੇਤੇ ਰੱਖਿਓ ਕਿ ਉਹ ਮਹਾਨ ਸ਼ਹੀਦ, ਅੱਜ ਸਾਰੇ ਜਿਹੜੇ ਬੁਲਾਰੇ ਬੋਲੇ ਬਹੁਤ ਸ਼ਬਦ ਵਰਤੇ, ਧੰਨ ਧੰਨ ਬਾਬਾ ਦੀਪ ਸਿੰਘ, ਧੰਨ ਧੰਨ ਬਾਬਾ ਬੁੱਢਾ ਜੀ, ਅਸੀਂ ਕਹਿੰਦੇ ਹਾਂ ਦੋਨਾਂ ਦੇ ਟਿਕਾਣੇ ਵਿੱਚ ਕਿਉਂ ਧੰਨ ਕਹਿੰਦੇ ਹਾਂ। ਕਈ ਕਹਿਣਗੇ ਲੋ ਸਿੱਖ ਨੂੰ ਕਿਉਂ ਧੰਨ ਕਹਿ ਦਿੱਤਾ, ਗੁਰਮੁਖੋ ਅੰਨ ਦੇ ਕੀੜਿਆਂ ਨੂੰ ਧੰਨ ਨਹੀਂ ਕਿਹਾ ਜਾਂਦਾ, ਧੰਨ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਨ ਆਵਨ ਕਾ ਇਹ ਹੈ ਸੁਭਾਉ, ਜਨ ਕੈ ਸੰਗ ਚਿੱਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸ਼ਬਦ ਸਦਾ ਨਮਸਕਾਰ। ਧੰਨ 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 ਜਨ ਆਇਆ, ਉਹ ਧੰਨ ਨੇ ਬਾਬਾ ਦੀਪ ਸਿੰਘ ਜੀ। ਪਰਿਕਰਮਾ ਵਿੱਚ ਸ਼ੀਸ ਰੱਖ, ਸ਼ਹਾਦਤ ਦਾ ਜਾਮ ਪੀ ਗਏ ਅਤੇ ਲੰਘਣ ਵਾਲਿਆਂ ਨੇ ਰੋਜ਼ ਜਦੋਂ ਲੰਘਦੇ ਨੇ ਪਰਿਕਰਮਾ ਵਿੱਚ ਆਉਂਦਿਆਂ ਪਹਿਲਾਂ ਸ਼ਬਦ ਲੋਕ ਕਹਿੰਦੇ ਨੇ ਧੰਨ ਧੰਨ ਗੁਰੂ ਰਾਮਦਾਸ, ਸਾਹਮਣੇ ਬਾਬਾ ਜੀ ਦਾ ਪੁੰਗਾ ਦੇਖ ਕੇ ਕਹਿੰਦੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ। ਵੇਖੋ ਸਿੱਖਾਂ ਕਿੱਥੇ ਗੁਰੂ ਆਪਣੇ ਕੋਲ ਆਪਣੇ ਬਰਾਬਰ ਲੈ ਗਿਆ, ਕਿ ਜੇ ਗੁਰੂ ਰਾਮਦਾਸ ਧੰਨ ਅਤੇ ਬਾਬਾ ਦੀਪ ਸਿੰਘ ਵੀ ਧੰਨ, ਅਤੇ ਲੰਘਦਿਆਂ ਨੂੰ ਕਹਿੰਦਾ ਪਿਆ ਮਹਾਨ ਸ਼ਹੀਦ ਦੇਖੀ ਇੱਥੇ ਮੱਥਾ ਟੇਕਣ ਆਈ, ਮੱਥਾ ਲਾਣ ਆਈ, ਮੈਂ ਅਜੇ ਵੀ ਪਰਿਕਰਮਾ ਵਿੱਚ ਬੈਠਾ ਵਾਂ, ਮੱਥਾ ਲਾਣ ਵਾਲਿਆਂ ਦੇ ਮੱਥੇ ਪਵਾ ਕੇ ਰੱਖ ਦਿਆਂ। ਉਹ ਅੱਜ ਵੀ ਪਰਿਕਰਮਾ ਵਿੱਚ ਹੈ, ਉਹ ਮਹਾਨ ਸ਼ਹੀਦ ਕੇਵਲ ਇੱਕ ਸਿੱਖ ਹੈ। ਤੁਸੀਂ ਸ਼ਹੀਦਾਂ ਜਾਂਦੇ ਹੋ ਪਿਆਰਿਓ, ਜ਼ਰੂਰ ਜਾਇਆ ਕਰੋ ਜੇ ਅੰਮ੍ਰਿਤਸਰ ਗਏ, ਕਿਉਂਕਿ ਸ਼ਹੀਦ ਕੌਮ ਦਾ ਸਰਮਾਇਆ ਨੇ। ਇੱਕ ਸਿਆਣੇ ਨੇ ਸ਼ਬਦ ਲਿਖੇ ਨੇ, ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਣਾ ਘਾਲਦੇ ਨੇ, ਛੰਨੇ ਖੋਪੜੀ ਦੇ ਬਣਾ ਕੇ ਪੁੱਤ ਜਿਹਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਸ਼ਹੀਦ ਖੋਪੜੀਆਂ ਦੇ ਛੰਨੇ ਬਣਾ ਕੇ ਤੁਰਦੇ ਨੇ। ਉਸ ਮਹਾਨ ਸ਼ਹੀਦ ਦੀ ਥਾਂ 'ਤੇ ਹੈਰਾਨ ਹੋਈਦਾ ਕਿ ਬੜੇ ਲੋਕ ਮਰੇ ਹੋਣਗੇ ਉਸ ਵੇਲੇ ਇਸ ਮਹਾਨ ਸ਼ਹੀਦ। ਤੁਰਕ ਬੜੇ ਮਰੇ ਪਰ ਕਿਸੇ ਦਾ ਕੋਈ ਨਾਂ ਲੈਂਦਾ? ਅੱਜ ਵੀ ਸਭ ਤੋਂ ਵੱਡੀ ਬੰਦਗੀ ਗੁਰੂ ਰਾਮਦਾਸ ਦੇ ਦਰਬਾਰ ਤੋਂ ਬਾਅਦ ਜੇ 24 ਘੰਟੇ ਕਿਤੇ ਜਪ ਤਪ ਚੱਲਦਾ ਹੈ ਤਾਂ ਕੇਵਲ ਬਾਬਾ ਸ਼ਹੀਦ ਦੀਪ ਸਿੰਘ ਜੀ ਦੇ ਸੰਸਕਾਰ ਵਾਲੀ ਥਾਂ 'ਤੇ ਚੱਲਦਾ ਹੈ। ਉੱਥੇ ਅੱਜ ਵੀ ਚੁਪਹਿਰੇ ਕੱਟੇ ਜਾਂਦੇ ਨੇ, ਸਿਮਰਨ ਕੀਤਾ ਜਾਂਦਾ ਹੈ। ਅਤੇ ਮੈਂ ਇਸ ਗੱਲ 'ਤੇ ਕਦੀ ਤਰਕ ਨਹੀਂ ਕਰਦਾ, ਕਿਉਂਕਿ ਆਪ ਤਾਂ ਮੈਂ ਜਪਜੀ ਸਾਹਿਬ ਇੱਕ ਨਹੀਂ ਕਰਨਾ, ਉਹ ਸਵੇਰੇ ਕਰਨਾ। ਪਹਿਲਾਂ ਮੱਘ ਪਾਇਆ ਇੱਕ ਓਂਕਾਰ, ਕਿਸ਼ਹਿਰਾ ਬਦਲਦਿਆਂ ਬਲਦਿਆਂ ਕੇਤੀ ਚੁੱਟੀ ਨਾਲ ਸਟੇਜ 'ਤੇ ਆ ਕੇ ਬਹਿ ਜਾਣਾ। ਆਹ ਜਿਹੜੇ 10-10 ਪਾਠ ਕਰਦੇ ਨੇ, ਮਨ ਮਤ ਹੈ, ਮੈਂ ਸੋਚਣਾ ਤੂੰ ਤਾਂ ਇੱਕ ਨਹੀਂ ਟੇਕ ਕੇ ਪੜ੍ਹ ਸਕਿਆ ਅਤੇ ਦਸਾਂ ਵਾਲਿਆਂ ਵਾਲੇ ਪਾਸੇ ਕਿਉਂ ਭੱਜ ਗਿਆ ਹੈ। ਨਹੀਂ, ਉਹ ਸਿਮਰਨ ਜਪ ਤਪ ਕਰਦੇ ਨੇ ਉੱਥੇ। ਉੱਥੇ ਸ਼ਹੀਦ ਦਾ ਪਹਿਰਾ ਹੈ। ਮੈਂ ਅਰਜ਼ ਕੀਤੀ, ਸ਼ਹੀਦ ਕਰਮ ਖੰਡ ਦੇ ਵਾਸੀ ਨੇ, ਨਾ ਉਹ ਮਰੇ ਜਾਂਦੇ ਨੇ ਨਾ ਉਹ ਠੱਗੇ ਜਾਂਦੇ ਨੇ। ਤੁਸੀਂ ਉਸ ਮਹਾਨ ਸ਼ਹੀਦ ਨੂੰ ਅੱਜ ਸਜਦਾ ਕੀਤਾ, ਨਮਸਕਾਰ ਕੀਤੀ ਹੈ। ਇੱਕ ਬੇਨਤੀ ਮੈਂ ਜ਼ਰੂਰ ਕਰਨੀ ਹੈ, ਸੁਸਾਇਟੀ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਹੈ। ਗੁਰਮੁਖੋ, ਜੇ ਤਾਂ ਸਾਰੇ ਸਾਬਤ ਸੂਰਤ ਹੋ, ਤੁਹਾਡੇ ਚਰਨਾਂ 'ਚ ਨਮਸਕਾਰ। ਅਤੇ ਜੇ ਐਡੇ ਵੱਡੇ ਸ਼ਹੀਦ ਦਾ ਨਾਂ ਲਿਆ ਜੇ ਨਾ, ਤੇ ਫਿਰ ਅੱਜ ਇੱਕ ਅਰਦਾਸ ਕਰੋ, ਬਾਬਾ ਜੀ ਅਸੀਂ ਸਿਰ ਤਾਂ ਨਹੀਂ ਤਲੀ 'ਤੇ ਰੱਖ ਸਕਦੇ ਪਰ ਇਸ ਸਿਰ ਉੱਤੇ ਕੇਸ ਜ਼ਰੂਰ ਰੱਖਾਂਗੇ, ਇਸ ਮੁੱਖ 'ਤੇ ਦਾਣਾ ਜ਼ਰੂਰ ਰੱਖਾਂਗੇ। ਫਿਰ ਤੁਸੀਂ ਦੇਖਿਓ ਬਾਬਾ ਦੀਪ ਸਿੰਘ ਉੱਥੋਂ ਲੰਘੋਗੇ ਅਤੇ ਆਵਾਜ਼ ਮਾਰ ਕੇ ਕਹੇਗਾ ਮੇਰਾ ਵਾਰਸ ਜਾਂਦਾ ਪਿਆ ਹੈ, ਮੇਰਾ ਆਪਣਾ ਜਾਂਦਾ ਪਿਆ ਹੈ, ਆਓ ਸਾਬਤ ਸੂਰਤ ਹੋਵੋ, ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤ ਤੋਂ ਬਿਨਾਂ ਗੁਜ਼ਾਰਾ ਨਹੀਂ। ਮੈਂ ਤਾਂ ਇਹ ਬੇਨਤੀ ਕੀਤੀ ਕਿਉਂਕਿ ਸਾਡੇ ਬੰਦਿਆਂ ਦਾ ਇੱਕ ਸੁਭਾਅ ਹੈ, ਜੇ ਤਾਂ ਮਿਲ ਜੂ ਕੋਈ ਅਰਬਾਪਤੀ ਉਹਨੂੰ ਤਾਂ ਕਹਿਣਗੇ, ਕਦੀ ਨਹੀਂ ਕਹਿਣਗੇ ਕੇਸ ਰੱਖ, ਕਿਉਂਕਿ ਪਤਾ ਰੁਪਈਏ ਮਿਲਣੇ ਨੇ, ਬੜੀ ਗੁਰਮੁਖ ਨੇ, ਬੜੀ ਗੁਰੂ ਕਿਰਪਾ ਕਰੇਗਾ, ਗਰੀਬ ਟੱਕਰ ਜਾਊ ਨਾ ਤੇਰਾ ਸੱਤਿਆਨਾਸ਼ ਹੋ ਜਾਣਾ, ਪਹਿਲਾਂ ਅੰਮ੍ਰਿਤ ਛੱਕ। ਗਰੀਬ ਲਈ ਅੰਮ੍ਰਿਤ, ਅਮੀਰ ਲਈ ਕਿਉਂ ਨਹੀਂ, ਸਭ ਲਈ ਇੱਕੋ ਜਿਹੀ ਬਾਤ ਹੈ। ਗੁਰੂ ਜੀ ਨੇ ਕਿਹਾ ਕਿ ਅੰਮ੍ਰਿਤ ਦੀ ਦਾਤ ਲਵੋ, ਅੰਮ੍ਰਿਤ ਬਾਣੀ ਨਾਲ ਜੁੜੋ। ਦੇਖੋ ਪੰਜ ਬਾਣੀਆਂ ਨਾਲ ਅੰਮ੍ਰਿਤ ਸੰਚਾਰ ਹੋਇਆ, ਕੋਈ ਉਹਦੇ 'ਤੇ ਕਟਾਕਸ਼ ਨਹੀਂ। ਮੈਂ ਫਿਰ ਬੇਨਤੀ ਕਰਦੇ ਹਾਂ, ਹਾਂ ਗੁਰੂ ਗ੍ਰੰਥ ਸਾਹਿਬ ਦੇ ਤੁਲ ਹੋਰ ਕੋਈ ਨਹੀਂ ਕਿ ਅੰਮ੍ਰਿਤ ਦੀ ਦਾਤ ਪੰਜ ਬਾਣੀਆਂ ਜਦੋਂ ਤੂੰ ਪੜ ਸੁਣੀਆਂ, ਪੰਜ ਬਾਣੀਆਂ ਨਾਲ ਅੰਮ੍ਰਿਤ ਤਿਆਰ ਹੋਇਆ, ਪੰਜਾਂ ਨੇ ਅੰਮ੍ਰਿਤ ਫਿਰ ਸੰਚਾਰ ਕੀਤਾ, ਅਤੇ ਜੇ ਰੋਜ਼ ਸਵੇਰੇ ਉੱਠ ਕੇ ਬੋਲ ਕੇ ਪੰਜ ਬਾਣੀਆਂ ਪੜ੍ਹੇਗਾ ਤੇਰੇ ਅੰਦਰ ਰੋਜ਼ ਅੰਮ੍ਰਿਤ ਚੱਲੇਗਾ। ਗੁਰੂ ਕਿਰਪਾ ਕਰੇ, ਆਪ ਸਾਰੇ ਭਾਵਨਾ ਨਾਲ ਅੰਮ੍ਰਿਤ ਦੀਆਂ ਦਾਤਾਂ ਲਵੋ। ਉਸ ਮਹਾਨ ਸ਼ਹੀਦ ਨੂੰ ਤੁਸੀਂ ਯਾਦ ਕੀਤਾ ਹੈ, ਤੁਹਾਡਾ ਸਭ ਦਾ ਧੰਨਵਾਦ। ਆ ਇਤਨੇ ਇੱਕ ਦਿਨ ਸੇਵਾ ਨਿਭਾਉਂਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਆਪ ਬਖਸ਼ ਦਿਆ ਜੇ। ਮੈਂ ਸਮੁੱਚੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਜੀ ਦਾ, ਭਾਈ ਅਵਤਾਰ ਸਿੰਘ ਜੀ, ਭਾਈ ਰਘਬੀਰ ਸਿੰਘ ਜੀ ਸਕੱਤਰ, ਗੁਰੂ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਬਾਬਾ ਹਰਦੇਵ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ, ਜਿਤਨੇ ਵੀ ਹੋਰ ਸੇਵਾਦਾਰ ਨੇ, ਸਭ ਦਾ ਧੰਨਵਾਦ ਜਿਨ੍ਹਾਂ ਨੇ ਇਹ ਮੌਕਾ ਬਣਾਇਆ ਆਪ ਸੰਗਤ ਦੇ ਦਰਸ਼ਨਾਂ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।